संगत पारे तारन को गुरु नानक साहेब पंथ चलायो। वाहे गुरु गुरु नानक साहेब धार के मूर्त है जग आयो। मोख उतरा शास्त्र काट पेंग गिरन चढ़ जाय। अंध लखै बर सुन जाओ काल कृपा कराय।
वाहिगुरु साहिब जीओ प्रथम पौर के अंतर बाकर द्वितीय पौर के कुछ अगवाए। तंबू विखे प्रियंक उतारियो पंचों बैठे ढिग दरसाए। प्रथम पौर के अंतर बरकर
वाहे जी का खालसा वाहे जी की फतेह। परम सत्कार जो सतग्रामी साजी नवाजी हुए गुरु खालसा साध संगत जी हो सतगुरु जी आप सारे श्रोता जान श्री गुरु ग्रंथ साहब महाराज जी के चरण चरण में जुड़े हाँ। ये साहिब गुरु गोबिंद सिंह महाराज जी के जीवन पौखा की कथा चल रही है। कल की कथा में सतगुरु उठते पीरों के भेस में मासूवाड़े तो बाहर आए ने और 5000 का मालक दलेर खां उहदे डेरे दे पासे दी सतगुरु महाराज जी लंघे जा रहे थे और सतसंग जी उसने रोक लए कि साडे पास रहो तुसीं रात अपना कोई राह लियाओ फिर तुसीं अगे जा सकदे हो। तां उस पासे नूं उहदे जिहड़े सतसंग जी अहलकार सन लै गए ने जिस तरह अगे प्रसंग आ रहा आप प्यार दे नाल सरवण करो।
दसों पार के अंतर बर कर
सतसंग जी किवें दी शकल दा आप जी सिखला बनाया होया ते पहला इसका जिहड़ा दरवाजा सी ना उसनूं लंघ के
दूजी पार के कुछ अगवाए
जिहड़ा इसका दूजा दरवाजा सी ते उसदे कुछ अगे गए हन।
तंबू विखे प्रियंक उतारियो
तंबू उत्ते लाया होया सी ते उहदे विच सतसंग जी इक पंग जिहड़ा सी सतगुरु महाराज जी इस पंग ते अतवार सन ते उत्ते उतार दित्ता।
पंचों बैठे ढिग दरसाए
सतगुरु महाराज जी के साथी ने भाई दया सिंह भाई मान सिंह भाई धर्म सिंह गनी खां ते नवी खां ए पंजे देख रहे हैं आसे पासे।
देर मैं पुन्नर आयो
देर तो वापस संगी दलेर खां भेजा हुआ एक नौकर आ गया।
तुमसो कह भेजो उमराए
सानू जो साडा सूबा जरनैल है इसने कह भेजा
शादी आन जे कोई
तुहाडी आके कोई शादी उगाही दे
दे सज्जद दिहो बताए
जिसे करके पिहान के पीर ने सजदा दे विचों ते बड़ी महान हावी वाले हन
सौपन जान पाए वो आगे
फिर तुसी इस तों अगे जा सकदे हो।
इसको नहीं बतावा आए
कोई तुहाडे बारे सानू आके सही रिपोर्ट नहीं दिंदा दसदा
पढ़ के ही उठा रहो
सानू जिथे ही अटना पड़ेगा साडे पास ही अटके रहो
कारण कुछ करो उपाय
जिहड़ा सलब है ते इसदे वास्ते कोई तुसी जतन करो।
सुनमुख ते फरमायो
जी सुहायमान मुखों साधु सच्चे पातशाह जी ने सुन के सुहायमान मुखों उच्चारण किया
सज्जद बसे नूरपुर थाए
कहते इत्थे एक नूरपुर पिंड है नेड़े ते उत्थे एक सज्जद रहिंदा है।
अब माछी वारे है धर्म है
हुण माछी वारे दे अंदर जिहड़ी रंग देवी फौज का दस्ता उतरिया होया है ते उसदे विच है वो
کو بجول ہو بلائے
اسنو بلا کے ساڈے بارے چنگی طرح پوچھ لو
نر جائے ہکارن کر ہے
اس طرح جا کے تے بندہ سی جڑا اسنو سد لیا
اور بھوت لاؤ سو چل آئے
سویر ہوندیا تک چل کے آ جائے
سن کے امرا سو ترشن
سنجی سن کے جڑا یہ امراض سی نا اپنی دلیل خان
پٹھو سیور جائے اتلائے
اس نے بڑی کاری کے نال اپنا کھوڑا سواد اہلکار سے ہلکارا اسن بھیج دتا
پورے کو سجد دل میں
کہ نور پورے کا سجد ہے اس طرح جو پہاڑی اپنے جو رنگ کی فوج کا راستہ ہے ماشو والے اتریا ہوا
انک شبر میں لیاؤ بلائے
بلانے اس کا ڈیرا ہے بلا کے لیاو
ہم نے چڑھ کے ماچھی
بارے جڑا ہلکارا سی نا ماچھی بارے میں چڑھ کے گھوڑے سے چل پیا
تمبو مٹ کے سہارے
گرو گوبند سنگھ مہاراج جی تمبو کے اندر سات تنگی ٹکے ہوئے نے بہت ہی شوبھا پا رہے میں سواری گرو خالسا نے اسے نورپوری سجر کا نام عنایت علی دتا ہے تے نال ہو دو نام دسے نے جو اس ویلے سدے گئے نے ایک تے کالی پیر محمد سلو والا سی تے جس دے پاسوں سرگران فارسی دے اکثر پڑھے سن دوجا دا سنگی سجد حسن علی اے موٹو ماجری پنڈا سی اے تینا نے گرو صاحب دی بابت دسیا کہ بڑے پچدے پیر نے اور سب سنجی کہ جس دے خاندان دے پاس حکمنامہ ہے وہ پیر محمد سجد نورپوری کا سی سجد نورپوری کا اگے بھی کچھ حال آنا اس واسطے تین کی گنتی ساری گرو خالصہ نے لکھی ہے اگلا دن پرسنگ آپ سرون کرو
پورا سندھیا ہوئی
آپ سنجی سندھیا شام ہوئی آ
کے
اس ویلے جہاں امراض سے صبح اس نے سب
کے
برواسی لانگ رہی سی چنگیاں اپنی لانگری نو کہن لگا دلیر خان سے تسی یہ کھانا جڑا تیار کرو
سویا چند پیر اہم اچھی باسی سجد
کہن لگا کہ بہت ساری پیر میں باسی نے کل دسیا سی ملتان تو سات کو پچھم بھی اس پنڈ ہے گرو نانک صاحب جی اتنے گئے نے اور وہ اتنے کے لوگ گرو نانک صاحب تو پربھاوت ہو کے انہوں نے سکھی ڈالے سے اور وہ جڑے اٹھتے پیر سے ساؤت تو اٹھ کیس رکھتے سے کیس نہیں کٹا سے نہ اپنی داڑی دیا لواں کٹا سن اس واسطے وہ اپنے علاقے پڑھن سے چڑھ کے اپنی مریضی واسطے جایا کرتے تھے جیسے بتوان کی کار بھیٹا لین واسطے جائے گا اور بڑا انہوں کا ستکار سے مان سے اس واسطے وہ پوچھتے پیر گرو گوبند سنگھ مہاراج نے بنے میں ماشو بارے میں چلے نے نوی خان تے گنی خان تے دونوں کا سنجی اگے پڑھن لگے بھائی دھرم سنگھ بھائی مان سنگھ تے دیا سنگھ یہ تین سنگھ نے سرگرام کے نال اس ڈنگ کہن لگا کہ تسے یہ جڑے سجد اترے اس دے پیر ان واسطے کھانا تیار کرو
مریدن کھانا کھانا
اپنے مریضوں کے سمیر سے کھانا بھوجن کھان گے ساٹا
تو دے تیار جب ہوا
اس ویلے انہوں کا بھوجن تیار ہو گیا تو میں نے خبر کر دیں گے
سنو گئے اپنے تھان
جڑا لانگری سے سن کے اپنے تھان چلے گیا
رانا بل کے پاک بنا
رانا طرح کے جڑے پاک بنا رسوئی ان تیار کیا
آم کے آد کے جیت جان
آمک اسے اندر مار رہی سی کیونکہ لوگ کھانے سے اس طرح کا بھوجن انہیں تیار کیا
اب امراض پٹھو دیکھنا کو
جڑا دلیل کا امراض سی سب سنجی ایک بندہ بھیجا ماسٹر واڑے تو مہاراج کنگرالی پنڈ پہنچے یہ پنڈ ماسٹر واڑے تو 12 میل دے اتنے ہے اس واسطے کنگرالی تو لال پنڈ مہاراج آئے ہیں یہ دراہے تو 5 میل دے اتنے ہے اس واسطے کنگرالی تو لال پنڈ کا جڑا فاصلہ وہ 13 میل کا ہے تے بورڈ دے ہیٹھاں مہاراج تلاب دے کنڈے گٹے نے آرام کیتا ہے اتنے دلیر خان دی فوج دے بندے سی تے شک دے نال ستگرام دے پڑھ نوں روکیا ہے یہ لال پنڈ ہے ٹھکانا جتھے ستگرام روکیا گیا اس واسطے اگلا پرسنگ پھر دستا جائے گا آپ سرون کرو
پیر
اپنے اہلکار ہلکارے کہ پیر جی کے واپس جا لے کے آ بھوجن کھان
واسطے
سنجیے نوکر سدگر کے پاس آ گیا
ہاتھ جوڑ کر کہیں سنا
ہاتھ جوڑ کے اس نے کہا سنجی بینتی کی
خان پیر جی چلیے
پیر جی تھی بھوجن کھان واسطے میرے نال چلو
ہتار تمرا
صبح ہے امراض اس تمہیں سبدا ہے
سن سی پرا بولے کس نرسوں
گرو گوبند سنگھ مہاراج جی اس نے بولے
پیر نے کھانے کو کھائے
پیر جی کھانا نہیں کھانے سن
روزے رہتے ہمیشہ اسی بدن
ایس ویلے روزیا بھی اتنے رہتے ہیں ہمیشہ ہی
ایک سما ایک جامک پائے
دن ایک سمے ایک جان جڑا ہے نا وہی منہ پاؤنڈے ہیں
جو مریض ہے سنگ ہمارے
گرو گوبند سنگھ مہاراج جڑے ساڈے مریض نے ساڈے ساتھی نال
آویں یہ کھانا کھانا
بھوجن کھان واسطے ضرور آؤ گے
ان گردے ہو جائے کر پاکی
کے دس تن جڑا بواسی سے چلے گیا دن جا کے دس دتا دلیر خان یہ 5000 کی فوج سے دس کا جرنل سے
پیر نے کین بخان
پیر جی نے تو اس طرح کہنا کیتا ہے
تینوں سنگن تب کا جوڑے
واپس چلے گیا تین سنگا نے ہاتھ جوڑے
ہم بچے کون
کردھان بھوجن کھان جانا ساڈا بچار کیون ہونا نے کلمہ پڑھ کے جیوا کر کے پرتاپ پرتاپ کے ماریا جانور کیون بھوجن کھاوا گے
سمرت سبھی بیدار
سارے شکتیاں کے مالک ہوں
ہر ایک جس ہوئے فرما
اس طرح تاری آگیا ہوے اسی اسی طرح کران گے
سدگر کہو نہ سنسا کی جائے
گرو گوبند سنگھ مہاراج کہتے بھائی دیا سنگھ جی سنسا کرو ہی نہ کچھ
ست نام کو بدلے لائے
بس واحگرو ست نام مکھوں کہہ کے
پورب پیٹ کر دیٹھانا
بھوجن دے کرپان پیٹ کی کر لینی ہے
واحگرو پہلے مکھ پائے
واحگرو کا جاپ کر دیا اپنے مکھ دے بھوجن پا لو
آہار بند لو پالے
مہاراج کہتے کہ کچھ بھوجن جہاں تھی کھدا نا تو وہ پہلے کٹ کے اپنے پلے نال بن لو
اس میں ہمرے لے آئے
وہ بھوجن ساڈے پاس بھی لے کے تھی آنا
ہے
مہاراج کہتے ہوں تمہیں سد دے رہے کہ تھی بھوجن جا کے چکو
منتر اچارن کر
منتر جو مول منتر ہے اس نو ایک اونکار ست نام نام کو سی بھی سچ تھی سارا تھی کر دیا ہے اس ویلے جا کے
کہنے
لگے جی پیر جی ہمیشہ اباسی کہتا روزیا جو اتنے رہتے
ہیں ایک سمے مک پاوے
سارے دن ایک ٹائم ایک جام پاؤنڈے
کیرتن ساجو رہے
وسے اپنی تپسیا کرنا جوڑیاں مشقت بچن شریر بہت ہی پرتیکھیا ہوا اس واسطے ہمیشہ تپ دے
سنگ مریض پنچ سے کھاوے
پانچ دن مریض نے اس واسطے کھان گے تین سنگ نے دو گنی شاہ سے نوی شاہ ہیں
حکم کرو تو لیائے اسے
حکم کرو تو اس واسطے سارے سد لے لیے
کے پلو جاؤ تنیا نہ
ہو کہنے لگا جا تم لے کے آ
لکھت پیر دہی درویسی
پیر جی بہت فکر لوگ نے بڑے مشقت محنت والے مہاپرش نے
نر آئے پنچ ہکارے
سن جی آ گیا سنجا نو سد کے لے گیا
کہے کری پرتیتا
گرو مہاراج جی کہے تو پرتیت بھروسہ کر لیا
گم نے پہنچے تھے تھا
کے اس تھان دے پنجے چلے گئے دلیل خان جرنیل نام سے اپنا ٹھکانا بنائی بیٹھا سے
اپر کیت
اور جڑے ساتھ سنی چون میں سپاہی سان سے اس طرح جا کوئی ہو چھوٹے جرنیل سے وہ بھی یہ آسے پاسے بیٹھے ہیں
گرگا کے اچرج کی
گرو صاحب دیا گلان نہیں کر رہے دلیر خان کے نال کہنا حرام کر دیا گرو گوبند سنگھ مہاراج نے سانا
لشکر جنگ پرہارے
دس لاکھ فوجاں دلیر چو آئی تو دس لاکھ کی گنتی رنگپور سے جڑی وچوں مر بھی گئی سی اٹھا مہینے کے گھیرے میں ای فوج کے گھیرے وچوں چمکاؤ کی گڑی چ گرو گوبند سنگھ مہاراج نکل گئے نکل گئے ہم باہر
گھیرے
بٹھا لیا بھوجن سے منگوا
کیا بات پیر
یہ جڑے پیر نے کس طرح کے ہیں
آئے کہاں پوجا
کتوں تشریف لیا کس پاس جا رہے
ہیں
نوی خان سے گنی خان سے دوہاں نے بڑی حکما کے سمیت
سر بتنتی سنائے
سارا تین سنگھ نے تال سنگ جی ساری پرسنگ کتھا سنا دیتی
مہاموج کے مالک بچرتی
اپنی موج دے اپنی اچھا کے مالک اپنی اچھا نال بچر رہے ہیں
کارج کچھ ہو تو لکھائے
اس واسطے کو بڑھتا بہتا بڑا سبب نہیں ہے کسی بھی کرشتی دیکھ کے اس کو نوازش کر دیں بڑھیا دیں ہاں
کو شراب اپنا پائے
اس واسطے کسی نے شراب دے کے کہہ رستا پا لیں
مکے جات کرت مست
مکے شریف کی یاد واسطے گئے اسی بس اتوں ایسا چمکارا ملیا دین مست ہو گئے سرور بچ ہی رہتے ہمیشہ واسطے
کامت والی نہ کو سنتا
کام پورن بل والے نے تین کی برابری کوئی کر ہی نہیں سکتا
اتنے میں کھانا لے آئے
اتنا نوی خان سے گنی خان سنگھ کہتے سی تین کھانا جڑا سی تیار ہوا گیا
ڈیر کے بھرے سمنا
بہت ساری بڑی بڑی پلیٹاں بھری ہوئی سن
تو نوی گنی کو دنوں
سر سن جی پلیٹ نوی خان سے گنی خان دے دیتی ہے
آگے تڑ بنا
چنگی طرح بنا کے پلیٹ رکھ دیتے
دھرم سنگھ کو
دیا سنگھ جی بھائی دھرم سنگھ جی دونوں کے تائیں
کر کے دونوں کو دینا
ایک پلیٹ جڑی سی بھری ہوئی دھرم سنگھ جی مار دینا دونوں دے دیتے
کر کے امراو لے تب
جڑی دھرم سنگھ جی پلیٹ تھی وہ جڑا دلیر تھا جرنیل سی اس نے لے لی
مان سنگھ اپنے سنگ لینا
کلا کم کھانے گا دو دو دا جوڑا بن گیا تو میرے نال بیٹھ کے کھانا کر
ترک جب جب
جڑے بیٹھے اہل کار سی کوئی دو گئے کوئی تین گھر گئے کھانا
دیر کے کو کھان کی
نا بڑی پلیٹاں سی وہ کھان لگ گئے
نکاری سنگن کرنے
سنجی سنگا نے اپنی کرد کہ فارسی چھوٹی کرپان اس واسطے جی کوئی چھ تو اٹھ انچ کی لمبائی ہوئے سنگا نے اپنی یاترے والی کرپانا کٹ لی سیاح سنا سات نام واحگرو مکھوں گیا وہ بچ پھیر دیتے
مان سنگھ تب کر ہاتھ پایا
بھائی مان سنگھ نے اپنی چھوٹی کرپان لے کے ہاتھ
کے فیری کرتا
لکیر کر دیتی بچارے
اب امراوت دے تار
کر دینا دینا بڑا شانکا کیتے
اس بوجن کے باقی دار
پوچھنے واسطے بھائی مان سنگھ کہن لگا
یہ کیا کرو کرد تم پھیرو
لگا تھی کی کرتے ہیں تو تھی یہ کرد بھیٹ کری جانے ہو
مگرو کینو کھان آہار
بھوجن سے سارے تھی ناکار کر دیتا پوتر کر دیتا ہے مسلمانوں نے کس طرح کون کرپان بھیٹا کرتا ہے
جم تم کری کرد کی کار
جس طرح تم کرپان بھیٹا کر کے لکیر کر دیتی ہے
کرمان سنگھ دیے اتر
واسطے اس ویلے دلیر خان کے جواب کا اتر دتا اتر دتا
جب مکے ہم پہنچے جائے
دلیر خان جب ایسا کہ مکے کی یاد واسطے گئے سن
نئی رسم نکلی اتے اتے تاتے تے
مکے سے ایک نمی مرجانا ساڈے جانے نکلی ہے
سب کچھ لوہے تے بنیا
سب کچھ جہاں نا لوہے سے پوتر ہوں انہوں نے سامان دسیا ہے اتنے بھی نوجوان نے
اول خانے میں ہے کرد کچھ ہے پونا
پانی ابل خان خانے میں کرد چوہے پن اس واسطے ابل پہلا جہاں بھوجن کھانا کرپان جہی اس بھٹا کرنا
سوئے پاگ کھان کے پائے
بھوجن جہاں پاک پوتر ہو جانا کھان کے یوگ ہو جا ہے
ہمرے ہمرے پیر بکھالے
اس واسطے ادو دانا جب مکے کی مرجادہ نمی چلی دیکھی تو سارے پیرا نے سامان پہلے ہونا
کھانا کھاؤ کرد نتشوائے
اس واسطے بھوجن کھانا ہے تو پہلے کرپان بھٹا کرنی اس واسطے سارے پیر کا حکم ہے مکے چ نمی مرجادہ چلی ہے
سب جم کہہ کر کھانا کھاؤ
جواب کا پرشن کا اتر مل گیا تو ادو بعد بھوجن کھدا
چندن آگے پیو کرا
ہے گرو گوبند سنگھ مہاراج کی ایسی کلا لگتی وہ جہاں مات کا بھوجن سے ساتھ سن جی ایک دم کڑا پرشاد کا روپ دھار گیا
اندر کے مان سنگھ دس جاؤ
بھائی مان سنگھ کی سات جہی ادی سات سن جی پلیٹ سے حصہ
کس کے ماں
تین ملے کا کڑا پرشاد بھائی مان سنگھ جی چک رہا ہے کہ اس گل کی کوئی سمجھ نہیں آئی جو ستگرا نے اتر چکانا بتایا ہے
اس میں پہ سواد پنچامرتی
اس میں حرام ہو گئے ہیں کہ سات سنجی کڑا پرچار چک دیا ہوا
گرو کلا پرگتی آئے
کڑا پرچار پنچامرت بھی کہتے ہیں جس پنج امرت کہتے ہیں اس واسطے مٹا ہے گھیو ہے مردا ہے جل ہے پنجواں دھد بچ گن لینے کیوں پنچامرت بھی کہتے ہیں اس واسطے یہ مہا پرشاد بھی کہتے ہیں پر سر سنجی کچھ لوگوں نے ماس کا نام مہا پرشاد رکھ لیا کئی بار میں سوال بھی کیا تھوڑے دن ہوئے میں کہ غلط کر اس واسطے مہا پرشاد کا ارتھ اتم پرشاد جو گرو کی رسمی لائق ہو گیا ہے جس نے جو گرو نو پروان ہو گیا کل بھیٹ ہو گیا یہ کتوں ایسی چیز چل رہی ہے جس ویسے کچھ مندروں کے پجاری جڑے سی نا ماس کی ورتوں کر لگ پائے چوری کھانے ہوں سے جب انہوں نے کسی نے پوچھ لینا نا تھی اب چیز کھدا وہ کہتے مہا پرشاد کھدا انہوں نے اپنے ماس کا نام مہا پرشاد رکھ لیا جی شراب پینے والے نے شراب کا نام پانچ رتنی رکھ دتا پانچواں رتنا اس واسطے جی بےسوا گامی لوگوں نے بےسوا کا نام رام جنیا رکھ دتا اس طرح کے بولے جڑے سی جی پنجاب کے پہیے آ گئے یوپی کے وہ تمباکو کھانے سے وہ نام جادا رکھ دتا جادا تو پلاما کہتے ہیں پیلا رنگ پایا ہوا پایا ہو اس طرح کے نہ پیڑیاں چیزاں سے انہوں کے نام چنگے نام رکھ کے انہوں کے روپ نو لکھاؤ واسطے کیا گیا اس واسطے کڑا پرچار چکن لگ پے مہاراج کی جی کلا شکتی آپ کی پرگٹ ہو گئی ہے
مان سنگھ یا دھرم سنگھ نے
مان سنگھ جی کے بھائی دھرم سنگھ جی نے
باندے باندے کچھ کھا
گرو گوبند سنگھ مہاراج کے بچنوں نے یاد کر کے کچھ بھوجن جہاں اپنے پلے کے بن لیا ہے
پان پکھارے پانی لے کر
سنگھ جی ہر پانی لے کے ہاتھ دھونا کیتے
آئے ستگر اگوار
ستر گرو گوبند سنگھ مہاراج اگے چل کے آ رہے ہیں
مجھے آنو ہے کہ کچھ نہیں کچھ
گرو گوبند سنگھ مہاراج کہتے بھائی دیا سنگھ کچھ لیا نہیں لیا
دونوں دیو دکھائے بکار
دونوں نے سات سنگی بھوجن جہاں سی نا دکھا دیتا بیا مار لے کے آئے ماتر بنیا ہوا ہے
یہ گرو سمار راکھی
ہے گرو گوبند سنگھ مہاراج کہتے ہجے نہیں دیکھنا سنبھال کے رکھو
ہم جا کے تب دیو دکھا
منگا گے تو تھی بھوجن سانو مکا دو
سب کے تمبو میں سنتے
ਸਾਂਝੀ ਰਾਤ ਨੂੰ ਸੰਭੂ ਵਿੱਚ ਮਹਾਰਾਜ ਦਰਾਜ ਗਏ
ਪ੍ਰਿਅੰਕ ਪਰਸ ਰੇਜ ਦੰਤ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੜ੍ਹਨ ਦੇ ਉੱਤੇ ਜਾ ਰਹੇ ਨੇ
ਭਾਈ ਪ੍ਰਭਾਤ ਚੜ੍ਹੋ ਤਬ ਸੂਰ ਜੀ
ਹੋਗੀ ਸੂਰਜ ਸਾਹਿਬ ਸਾਂਝੀ ਚੜ੍ਹ ਗਿਆ
ਸੱਜਦਿਆਂ ਨੇ ਬੋਲ ਤੁਰੰਤ
ਸੱਜਣ ਸਿੰਘ ਸਾਹਿਬ ਸਾਂਝੀ ਉਸ ਨੂੰ ਬੁਲਾ ਕੇ ਲੈ ਆਉਂਦਾ
ਮਾਤੀ ਨੂਰਪੁਰੇ ਕੀ ਸੁਮਤੀ
ਨੂਰਪੁਰੇ ਦਾ ਸਾਹਿਬ ਸਾਂਝੀ ਬਸਣ ਵਾਲਾ ਸੀ ਸੱਜਣ ਤੇ ਇਸ ਤਰ੍ਹਾਂ ਤੇ ਔਰ ਬੜਾ ਸਿਆਣਾ ਸੀ ਇਹ
ਮਨ ਖੁਦਾਏ ਕੇ ਮਿਲਣ ਚਲੰਤ
ਮਿਲਣ ਵਾਸਤੇ ਖੁਦਾ ਦੇ ਰਸਤੇ ਵਿੱਚ ਚੱਲਦਾ ਸੀ ਮਿਲਣ ਵਾਸਤੇ ਅਨੈਤ ਅਲੀ ਇਸ ਦਾ ਨਾਮ ਸੀ
ਕਈ ਵਾਰ ਸਤਿਗੁਰ ਕੋ ਮਿਲੀ
ਕਈ ਵਾਰ ਸਤਿਗੁਰਾਂ ਦੇ ਨਾਲ ਇਸਦਾ ਮਿਲਾਪ ਹੋਇਆ ਸੀ
ਭਗਵੰਤ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੀ ਕਿਰਪਾ ਕਰਦੇ ਸਨ
ਉਸ ਵਾਰ ਕਾਰਨ
ਗਮਨਿਆ ਸਾਂਝੀ ਲੈਣ ਵਾਸਤੇ ਇਸ ਨੂੰ ਗਿਆ ਸੀ
ਸਗਲੀ ਬਦਈ ਬਤਾਏ
ਉਸਨੇ ਸਾਰੀਆਂ ਜਿਹੜੀਆਂ ਗੱਲਾਂ ਸੀ ਦੱਸ ਦਿੱਤੀਆਂ ਹਨ
ਪ੍ਰਿਅੰਕ ਪਰ ਹਾਜੀ ਸੱਜਦੀ
ਪੜ੍ਹਨ ਦੇ ਉੱਤੇ ਅਖਬਾਰ ਹੈ ਸੱਜਦ ਹਾਜੀ ਉਸਦਾ ਤੀਰ ਬਣਿਆ
ਹੋਇਆ ਹੋਸ ਬੁਲਾਏ
ਗੱਲਾਂ ਦੇਣ ਵਾਸਤੇ ਸਹੀ ਕਰਨ ਲਈ ਤੁਹਾਨੂੰ ਬੁਲਾਇਆ ਹੈ
ਜਾਣ ਗਏ ਸਗਰੀਬ ਸੋ
ਸਾਂਝੀ ਦੀਦੀ ਤੇ ਢੰਗ ਜਿਹੜਾ ਸੀ ਅਨੈਤ ਅਲੀ ਸੀ ਜਾਣ ਗਿਆ
ਗੁਰਕਾਜ ਵਿਖੇ
ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਪਰਸ਼ ਦੇ ਕੰਮ ਵਿੱਚ ਆ ਜਾਵਾਂਗਾ
ਧੰਨ ਜਨਮ ਮੇਰੋ ਸੋ ਕਿਰਪਾਰਥ
ਜਿਹੜਾ ਮਨੁੱਖਾ ਜਨਮ ਇਹ ਸੰਤਾ ਦੇ ਜੋਗ ਤੇ ਸਫਲਾ ਹੋ ਗਿਆ
ਸੁਕ੍ਰਿਤ ਕੋ ਫਲ ਸੰਪਾਏ
ਚੰਗੇ ਪੁੰਨਾਂ ਦਾ ਕੋਈ ਅੱਜ ਫਲ ਜਿਹੜਾ ਸਾਰਾ ਪ੍ਰਾਪਤ ਕਰ ਲਿਆ
ਆਇਓ ਤੁਰਤਾ ਪਰਵੇਸ਼ ਪਾਰੇ
ਸੰਜੀ ਇਹ ਪਹੁੰਚ ਗਿਆ ਤੇ ਇੱਕ ਦਰਵਾਜ਼ੇ ਜਿਸ ਵੇਲੇ ਲੰਘਿਆ
ਸੰਭੂ ਲੱਗੋ ਬਲੋਕਣ ਕੀ
ਉਸਨੇ ਦੇਖਿਆ ਕਿ ਸੰਭੂ ਲੱਗਿਆ ਹੋਇਆ ਹੈ
ਪ੍ਰਿਅੰਕ ਪਰ ਸਤਿਗੁਰ ਬੈਠੇ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ ਸੰਭੂ ਵਿੱਚ
ਕਰੀ ਚਨਾਰੀ
ਦੇਖ ਕੇ ਉਸਨੇ ਧਿਆਨ ਲਿਆ ਚੰਗੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ
ਬੰਦਨ ਕਰਨ ਚਲੋ ਤਬ ਸਾਹਿਬ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੂਰਪੁਰੇ ਦਾ ਕਾਜੀ ਮੱਥਾ ਟੇਕਣ ਵਾਸਤੇ ਜਾਣ ਲੱਗਾ
ਸ੍ਰੀ ਸਾਰਪ ਦੀ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਨੂੰ ਇਸ਼ਾਰੇ ਦੇ ਨਾਲ ਸਮਝਾ ਤਾ ਵੀ ਹੁਣ ਨਾ ਸਾਡੇ ਪਾਸ ਆ ਜੇ
ਹਮ ਸਮੀਪ ਅੱਜ ਹੁਣ
ਸਾਡੇ ਪਾਸ ਤੋਂ ਹੁਣ ਨਾ ਆਉਣਾ ਕਰ
ਸਭਾ ਮੈਂ ਪਹੁੰਚ
ਪ੍ਰਵੀਨ ਸਭਾ ਲਾਈ ਸੀ ਨਾ ਸਾਡੀ ਉਜਾਰ ਦੇਣ ਲਈ ਤੈਨੂੰ ਉੱਥੇ ਬੁਲਾਇਆ ਤੇ ਉੱਥੇ ਪਹੁੰਚ ਗਿਆ
ਸ੍ਰੀ ਸਤਿਗੁਰੂ
ਸਾਹਿਬ ਗੋਬਿੰਦ ਸਿੰਘ ਮਹਾਰਾਜ ਦੇ ਆਸੇ ਸਿਧਾਂਤ ਨੂੰ ਜਾਣ ਗਿਆ
ਤੁਰਤ ਹੀ ਅੰਤਰ
ਉਥੋਂ ਵਾਪਸ ਮੁੜਿਆ ਜਿਸ ਪਾਸੇ ਦਲੇਰ ਸਾਂ ਬੈਠਾ ਸੀ ਉਸ ਨੂੰ ਚੱਲ ਪਿਆ
ਕਚਹਿਰੀ ਤੁਰਕਣ ਕੇਰੀ
ਤੁਰਕਾਂ ਦੀ ਕਚਹਿਰੀ ਲੱਗੀ ਹੋਈ
ਸੀ ਪਾਣੀ
ਉਸ ਥਾਂ ਦੇ ਉੱਤੇ ਜਾ ਕੇ ਪਹੁੰਚ ਗਿਆ
ਸਲਾਮਾਂ ਲੇਕਮ ਕਲੇ ਤੁਮ ਬੈਠੇ
ਸਲਾਮਾਂ ਲੇਕਮ ਨਮਸਕਾਰ ਨੂੰ ਕੰਧੇ ਕਰਕੇ ਬੈਠ ਗਿਆ
ਸਾਦਰ ਸਾਹਿਬ ਹੋਰ
ਸਾਦਰ ਦੇ ਵਿੱਚ ਹੋਰ ਵੀ ਇਕੱਠੇ ਮੁੜ ਕੇ ਹੋ ਰਹੇ ਸੀ ਦਲੇਰ ਸਾਂ ਜਰਨੈਲ ਸੀ ਉਸ ਨੂੰ ਪੁੱਛਣ ਲੱਗਾ
ਸੱਜਦ ਉਤਰੋ ਵਿੱਚ ਪਾਰ
ਲੱਗਾ ਕਾਜੀ ਸਾਹਿਬ ਜਿਹੜਾ ਸੱਜਦ ਉਤਰਿਆ ਹੋਇਆ ਆਪਣੇ ਦਰਵਾਜ਼ੇ ਵਿੱਚ
ਡੂਬ ਕੇ ਦੇਖੋ ਮੈਂ ਨਾ ਕਹਿਣਾ
ਪਹਿਲਾਂ ਤੂੰ ਇਹਨਾਂ ਨੂੰ ਕਦੇ ਵੇਖਿਆ ਹੈ ਜਾਂ ਨਹੀਂ ਵੇਖਿਆ
ਪਛਾਣ ਹੈ ਕਿ ਤੁਮਰੀ ਨਾ ਹੈ
ਤੇਰੀ ਪਛਾਣ ਉੱਤੇ ਆਉਂਦੇ ਹਨ ਕਿ ਨਹੀਂ ਆਉਂਦੇ
ਹਿੰਦਨ ਕੋ ਗੁਰਦੇਸ਼ ਅਪਰ ਧਾਰ
ਕਿਤੇ ਹਿੰਦੂਆਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਹੋਰ ਹੀ ਆਪਣਾ ਲਿਬਾਸ ਭੇਸ ਬਣਾ ਕੇ
ਲਸ਼ਕਰ ਬੇਟੇ ਕਿਤ ਜਾ
ਸਾਡੀ ਫੌਜ ਦੇ ਘੇੜੇ ਤੋਂ ਬਾਹਰ ਨਾ ਨਿਕਲ ਜਾਣ
ਲੱਖੋਂ ਸ਼ਬਦ ਸਾਹ ਕੇ ਮਾਰੇ
ਲੱਖਾਂ ਦੀ ਗਿਣਤੀ ਚ ਇਹਨਾਂ ਨੇ ਔਰੰਗਜ਼ੇਬ ਦੇ ਸੂਰਮੇ ਮਾਰ ਦਿੱਤੇ
ਰੰਗ ਚਲਾਏ ਦਿਓ ਰਮਾਨੇ
ਮੈਦਾਨ ਜੰਗ ਵਿੱਚ ਅਨੰਦਪੁਰ ਸਾਹਿਬ ਤੇ ਚਮਕੌਰ ਦੇ ਮੈਦਾਨ ਵਿੱਚ ਇਹਨਾਂ ਨੇ ਸਾਡੀ ਫੌਜ ਨੂੰ ਮਾਰ ਮਾਰ ਖੰਡਾ ਦਿੱਤਾ
ਅਬ ਜੀਵਤ ਹੀ ਲਿਖਤ ਗਏ ਕਹਿਤੀ
ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸੇ ਪਾਸੇ ਨੂੰ ਨਿਕਲ ਗਿਆ
ਪੂਜਤ ਹੈ ਤਮਾਮ ਚਿਤਲਾਏ
ਬੜੇ ਦਿਲ ਦੀ ਰੀਝ ਲਾ ਕੇ ਉਹਨਾਂ ਦੀ ਖੋਜ ਕਰ ਰਹੇ ਹਾਂ
ਜਾਤੇ ਇਹ ਹਾਜੀ
ਅਟਕਾਇਓ ਜਿਹੜਾ ਹਾਜੀ ਹੈ ਜਿਹੜਾ ਆਪਣੇ ਆਪ ਨੂੰ ਉੱਚਦਾ ਤੀਰ ਕਹਿੰਦਾ ਇਹਨੂੰ ਅਟਕਾਇਆ ਹੋਇਆ
ਸਾਦੀ ਦਿਓ ਬਤਾਏ
ਜੇ ਕਰਕੇ ਤੂੰ ਇਹਨਾਂ ਨੂੰ ਸਿਆਣਦਾ ਤੇ ਇਹਨਾਂ ਦੀ ਸਾਹ ਦੀ ਅਗਾਹੀ ਦੇ ਰਹੇ ਸਨ
ਹੋਰ ਮਿਲੇ ਬਲੋਕੇ ਜੇ ਤੁਮਾਰੇ
ਕਿਨਾਂ ਨੂੰ ਕਦੇ ਪਹਿਲਾਂ ਮਿਲਿਆ ਤੇ ਕਦੇ ਵੇਖਿਆ ਹੈ
ਜਾਣਤ ਹੋ ਕਹੀਏ ਸਮਝਾਏ
ਇਹਨਾਂ ਦੇ ਬਾਰੇ ਕੁਝ ਜਾਣਕਾਰੀ ਰੱਖਦਾ ਤੇ ਸਾਨੂੰ ਸਮਝਾ ਕੇ ਦੱਸ
ਆਖਤ ਮੱਕੇ ਹਜ ਕਰ ਆਏ
ਸਾਨੂੰ ਕਹਿੰਦੇ ਨੇ ਕਿ ਅਸੀਂ ਮੱਕੇ ਸ਼ਰੀਫ ਜਾ ਕੇ ਉੱਥੇ ਦੀ ਯਾਦ ਕਰਕੇ ਆਏ ਹਾਂ
ਰੋਜ਼ਾ ਰੱਖ ਇਸ ਕਪਤਾਏ
ਅਸੀਂ ਰੋਜ਼ੇ ਦੇ ਉੱਤੇ ਰਹਿੰਦੇ ਤੇ ਬੜਾ ਭਾਰੀ ਤਪ ਕਰਦੇ ਹਾਂ
ਨਾਲਕ ਮੁੱਖ ਮੈਂ ਇੱਕ ਜਾਂ ਵਿਚਰਤੀ
ਇੱਕੋ ਜਾਂ ਆਪਣੇ ਮੂੰਹ ਚੁਕਾਉਂਦੇ ਤੇ ਇਸ ਤਰ੍ਹਾਂ ਵਿਚਰ ਰਹੇ ਨੇ
ਮੌਜ ਆਪਣੀ ਮਹਿਲ ਖਾਏ
ਆਪਣੀ ਮੌਜ ਦੇ ਦਿੱਤਾ ਚੈਨ ਖੁਸ਼ ਹੋ ਕੇ ਵਿਚਰ ਰਹੇ ਨੇ
ਹੁਣ ਸੱਜਤ ਦੇ ਸਭਾ ਉਤਾਰਿਓ
ਦਲੇਰ ਸ਼ਾਹ ਦੇ ਬੋਲਾਂ ਨੂੰ ਤੇ ਸਭ ਸੰਗਤ ਜੀ ਇਸ ਕਾਜੀ ਨੇ ਤੇ ਇਸ ਸੱਜਤ ਨੇ ਉਸ ਵੇਲੇ ਆਖਿਆ
ਤੋ ਪੀਰ ਨ ਪੀਰ ਮਹਾਨ
ਤਾਂ ਪੀਰਾਂ ਦੇ ਵੱਡੇ ਪੀਰ ਹਨ
ਸਫਲ ਹੋਏ ਤੁਰਨਾ
ਗੋਲੀ ਮੁੱਖੋਂ ਕਹਿੰਦੇ ਨੀ ਮਨ ਵਚਨ ਪੂਰਾ ਹੋ ਜਾਂਦਾ
ਅਰੇ ਨਿਹਾਲ ਸੇ ਕਰਾਨ
ਕਿਸੇ ਦੇ ਉੱਤੇ ਖੁਸ਼ ਹੋ ਜਾਣ ਨਿਹਾਲ ਕਰ ਦਿੰਦੇ ਤੇ ਕਿਸੇ ਦੇ ਗੁੱਸੇ ਹੋ ਜਾਣ ਤੇ ਉਸਦਾ ਨਾਸ ਕਰ ਦਿੰਦੇ
ਆਚਰਜ ਮੈਂ ਇਹ ਅਟਕਾਏ
ਇਸ ਵਾਸਤੇ ਮੈਂ ਤਾਂ ਹੈਰਾਨ ਹਾਂ ਤੇ ਇਹਨਾਂ ਤੇ ਧਰਤੀ ਨੂੰ ਉਲਟਾ ਕੇ ਪੁੱਠੀ ਕਰ ਸਕਦੇ ਆ
ਸਮਰੱਥ ਅਦਕ ਬਲਵਾਨ
ਬੜੇ ਸ਼ਕਤੀਵਾਨ ਨੇ ਤੇ ਬਲ ਵਾਲੇ ਹਨ
ਸੁਸ਼ਮਾ ਕਰੀ ਨਾ ਕਹਿਓ
ਆਜੀ ਤੈਨੂੰ ਤੇ ਇਹਨਾਂ ਨੇ ਖਿਮਾ ਹੀ ਕਰ ਰੱਖਿਆ ਤੇ ਅਜੇ ਕੋਈ ਬੋਚਨ ਨਹੀਂ ਆਖਿਆ
ਆਪਣੇ ਭਾਗ ਭਲੇ ਲੁ
ਜਾਣਾ ਆਪਣੇ ਭਾਗ ਜਿਹੜੇ ਤੂੰ ਚੰਗੇ ਸਮਝ ਲੈ ਦੇ ਵਿੱਚ
ਅਨੇਕ ਵਾਰ ਮੈਂ ਪਰਖਣ ਕੀ
ਅਨੇਕ ਵਾਰ ਇਹਨਾਂ ਦੀ ਪਰਖ ਕੀਤੀ ਹੈ
ਸਹਿਜ ਸੁਭਾਏ ਬਖਾਣਾ
ਸੋਤੇ ਸਰ ਜੋ ਬਚਨ ਕਰਦੇ ਨੇ ਤੇ ਐਨ ਪੂਰੇ ਹੋ ਜਾਂਦੇ ਆ
ਬਖਸ਼ਾਵੋ ਬੰਦ ਕਦਮ ਤੈਨਾ
ਚੱਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਹੁਣੇ ਬਖਸ਼ਾ
ਲੋਰ ਕਰ ਬਿਨੈ ਮਹਾਨ
ਦੋਵੇਂ ਹੱਥ ਜੋੜ ਕੇ ਉਹਨਾਂ ਦੇ ਪਾਸ ਬੇਨਤੀ ਕਰ
ਰੁੱਖ ਲਾਸੀ ਸਵੇਸ਼ਾ ਵਿਚ ਰਹਿ
ਇਹਨਾਂ ਦੀ ਖਲਾਸੀ ਕਰਦੇ ਇਹ ਸੁਤੰਤਰ ਕਰਦੇ ਇਹਨਾਂ ਨੂੰ ਤੇ ਆਪਣੀ ਇੱਛਾ ਨਾਲ ਵਿਚਰਨ
ਜਾਮਾ ਪਾਕ ਜੈਦ ਬਖਾਨ
ਇਹਨਾਂ ਦਾ ਜਾਮਾ ਜਿਹੜਾ ਸਰੂਪ ਬੜਾ ਪਵਿੱਤਰ ਹੈ ਤੇ ਇਸ ਵਾਸਤੇ ਬਹੁਤ ਹੀ ਜੋਗੜੀ ਕਠਿਨ ਤਪੱਸਿਆ ਤੇ ਘਾਲਣਾ ਕਰਦੇ ਨੇ
ਸੁਣ ਅਮਰਾਵ ਡਰਿਓ ਉਰੇ ਸ੍ਰੀ
ਜਿਹੜਾ ਦਲੇਰ ਖਾਂ ਅਮਰਾਵ ਸੀ ਸਾਹਿਬ ਸੰਗੀ ਅੰਦਰ ਡਰ ਗਿਆ ਹਿਰਦੇ ਚ
ਅਰਸ਼ਨ ਉੱਠਿਓ ਸਹਿਤ ਮਰ ਬ੍ਰਿੰਦ
ਆਪਣੇ ਅਹਿਲਕਾਰਾਂ ਦੇ ਸਮੇਤ ਬੜੀ ਛੇਤੀ ਨਾਲ ਉੱਠਿਆ
ਪੰਜ ਸੌ ਕਹੇ ਅਨਵਾਇਓ
500 ਰੁਪਇਆ ਸਾਹਿਬ ਸੰਗੀ ਨੇ ਕਹਿ ਕੇ ਮੰਗਵਾਇਆ
ਸੱਜਦ ਸੰਗ ਆਏ ਕਰ ਬੰਦ
ਜਿਹੜਾ ਸੱਜਦ ਸੀ ਅਨਾਇਤ ਅਨਾਇਤ ਅਲੀ ਤੇ ਇਹਦੇ ਸਮੇਤ ਆਇਆ ਹੈ ਦੋਵੇਂ ਹੱਥ ਜੋੜੇ
ਨਮਸਕਾਰ ਕਰ ਬੈਠ ਗਏ ਉੱਠੇ ਜੀ
ਨਮਸਕਾਰ ਕਰਕੇ ਸਾਹਿਬ ਸੰਗੀ ਕੋਲ ਬੈਠ ਗਿਆ
ਬੇਨਤੀ ਬੋਲਿਓ ਪੀਰ ਬੁਲੰਦ
ਉਸ ਵੇਲੇ ਬੇਨਤੀ ਕੀਤੀ ਕਹਿਣ ਲੱਗਾ ਆਪ ਜੀ ਬਹੁਤ ਵੱਡੇ ਪੀਰ ਹੋ
ਅਟਕਾਵਨ ਕੀ ਅਵਗਿਆ
ਜਿਹੜਾ ਮੈਂ ਤੁਹਾਡਾ ਡੇਰਾ ਇੱਥੇ ਅਟਕਾਇਆ ਮੈਂ ਤੁਹਾਡੀ ਬੇਅਦਬੀ ਕੀਤੀ ਗਲਤੀ ਕੀਤੀ ਨਾ
ਸੋ ਬਖਸੋ ਤੁਮ ਹੋ ਬਖਸੰਦ
ਤੁਸੀਂ ਹਮੇਸ਼ਾ ਬਖਸ਼ਿਸ਼ ਵਾਲ ਕਰਨ ਵਾਲੇ ਹੋ ਤੇ ਮੈਨੂੰ ਇਹ ਗਲਤੀ ਮੇਰੀ ਬਖਸ਼ ਦਿਓ
ਅਗਰ ਪੰਜ ਸੌ ਧਰੇ ਰਜਤ ਪਾਣਾ
500 ਰੁਪਇਆ ਸਾਹਿਬ ਸੰਗੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਇਸਨੇ ਰੱਖਿਆ
ਅਮਰ ਸੂਟ ਪੈ ਤੇ ਸੁਮਦਾ
ਹੋਰ ਵੀ ਬਹੁਤ ਸਾਰੇ ਸੂਟ ਦੇ ਨਾਲ
ਕਢਾਉਣ ਲੱਗੇ ਦਰਬ ਕੋ
ਉਹਨਾਂ ਨੇ ਵੀ ਆਪੋ ਆਪਣੀ ਭਾਵਨਾ ਨਾਲ ਬਹੁਤ ਸਾਰੇ ਪੈਸੇ ਮੱਥਾ ਟੇਕਿਆ
ਸਤਿਗੁਰੂ ਮੁਕਤੇ ਫਰਮਾਏ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਖੋਂ ਆਖਿਆ
ਤੁਮਕੋ ਨਹੀਂ ਦੋਸ਼ ਪਰ ਬਸ
ਹੋ ਤੁਹਾਨੂੰ ਇਹਦੇ ਕੋਈ ਦੋਸ਼ ਨਹੀਂ ਤੇ ਤਾਂ ਤਰਾਏ ਬਾਸਾਂ ਔਰੰਗਜ਼ੇਬ ਜੀ ਨੇ ਕਹਿ ਰਿਹਾ ਤੁਸੀਂ ਕਰ ਰਹੇ ਹੋ
ਹਮਰੋ ਕਹਾਂ ਧੱਕਿਓ ਇਸ ਥਾਏ
ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਹੋਰ ਪ੍ਰਭਾਵਿਤ ਕੀਤਾ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਸਾਡਾ ਕੀ ਘੱਟ ਗਿਆ ਜੇ ਇੱਥੇ ਰਾਤ ਰਹਿ ਗਏ ਹਾਂ
ਦੁੱਖੋ ਨਿਸ਼ਾ ਬਸੇ ਅਵਗਮਨ
ਸੁੱਖ ਦੇ ਸਮੇਤ ਇੱਥੇ ਰਾਤ ਰਹੇ ਤੁਹਾਡੇ ਕੋਲ ਅੱਗੇ ਜਾਵਾਂਗੇ
ਕੀ ਚਿੰਤਾ ਦੇ ਲੋਕ
ਇਸ ਵਾਸਤੇ ਜਿਹੜੀ ਤੁਹਾਡੇ ਅੰਦਰ ਚਿੱਤ ਵਿੱਚ ਚਿੰਤਾ ਹੈ ਤੇ ਇਸ ਨੂੰ ਮੇਟ ਦਿਓ
ਤੁਸੀਂ ਜਾਣੇ ਆਪਣੇ ਪਰ
ਸਾਹਿਬ ਸਿੰਘ ਜੀ ਦਲੇਰ ਖਾਂ ਨੇ ਆਪਣੇ ਉੱਤੇ ਖੁਸ਼ੀ ਹੋਏ ਜਾਣ
ਕੇ
ਹੱਥ ਜੋੜ ਕੇ ਦਲੇਰ ਖਾਂ ਜਿਹੜਾ ਜਰਨੈਲ ਸੀ ਕਹਿਣ ਲੱਗਾ
ਮੈਨੂੰ ਇੱਛਾ ਜਹਾਂ ਤੁਮਾਰੀ
ਮਾਰ ਤੁਹਾਡੀ ਇੱਛਾ ਉਸ ਪਾਸੇ ਨੂੰ ਚਲੇ ਜਾਓ
ਫੇਰ ਦਰਸ਼ਨੋ
ਜਦੋਂ ਫੇਰ ਸਮਾਂ ਬਣਿਆ ਤੇ ਤੁਸੀਂ ਜ਼ਰੂਰ ਦਰਸ਼ਨ ਦੇਣੇ
ਕਹਿ ਉੱਠੋ ਗਏ ਗੜਯੰਤਰੀ
ਸਾਹਿਬ ਸਿੰਘ ਜੀ ਕਹਿ ਕੇ ਜਿੱਥੇ ਇਸ ਦਾ ਗੜ ਚਲਾ ਸੀ ਉਸ ਪਾਸੇ ਨੂੰ ਚਲੇ ਗਿਆ
ਪਲੰਗ ਲੈ ਉਠਵਾਏ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪੰਨ ਜਿਹੜਾ ਸੀ ਸਾਧਸੰਗ ਜੀ ਸਤਵਾ
ਲਿਆ ਸਾਧਸੰਗ
ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸੇ ਤਰ੍ਹਾਂ ਅੱਗੇ ਚੱਲ ਕੇ ਇਹ ਲਾਲ ਪਿੰਡ ਹੈ ਜਿੱਥੇ ਕਿ ਇਸਦਾ ਇਹ ਡੇਰਾ ਕੀਤਾ ਹੋਇਆ ਸੀ ਦਲੇਰ ਖਾਨ ਦਾ ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚੱਲੇ ਹਨ
ਚਾਰੋਂ ਸਿਰ ਤਰ ਚਲੇ ਉਠਾਏ
ਚਾਰੇ ਮੋਹਰੇ ਗਣੀ ਖਾਂ ਤੇ ਨਵੀ ਖਾਂ ਲੱਗੇ ਪਿੱਛੇ ਭਾਈ ਮਾਨ ਸਿੰਘ ਤੇ ਧਰਮ ਸਿੰਘ ਨੇ ਚੱਕਿਆ ਭਾਈ ਦਇਆ ਸਿੰਘ ਜੀ ਚੌਲ ਕਰ ਰਹੇ ਨੇ ਤੇ ਅੱਗੇ ਚੱਲ ਪਏ ਨੇ
ਜਦ ਉਸ ਉੱਪਰ ਪਹੁੰਚੇ ਗਮਲਤੀ
ਜਿਸ ਵੇਲੇ ਸਭ ਚੰਗੀ ਚੱਲਦਿਆਂ ਚੱਲਦਿਆਂ ਤੇ ਅੱਗੇ ਕੁਝ ਕੋਹਾਂ ਤੇ ਗਏ
ਸੱਜਦ ਮਿਲਦੇ ਹਥਿਆਰ
ਤੇ ਮਿਲਣ ਗਏ ਸੀ ਤੇ ਜਿਹੜਾ ਸੱਜਦ ਸੀ ਨਾ ਨੂਰਪੁਰੇ ਦਾ ਇਸਨੇ ਰਾਹੀ ਦਿੱਤੀ ਹੈ ਇਹ ਫਿਰ ਅੱਗੋਂ ਸਤਿਗੁਰਾਂ ਨੂੰ ਮਿਲਣ ਵਾਸਤੇ ਆਇਆ
ਮੰਦਰ ਕਰੀ ਪਦਮ ਸਮਾ ਕਰਦਮ ਕਦਮਨ
ਦੋਹਾਂ ਚਰਨਾਂ ਦੇ ਸਤਿਗੁਰਾਂ ਦੇ ਮੱਥਾ ਇਸਨੇ ਟੇਕਣਾ ਕੀਤਾ
ਪ੍ਰਭ ਮੈਂ ਸਭ ਕਹੀ ਬਣਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਵਾਲੇ ਚੰਗੀ ਤਰ੍ਹਾਂ ਸਾਰੀ ਗੱਲ ਬਣਾ ਕੇ ਪੇਸ਼ ਕੀਤੀ ਹੈ
ਇਹ ਪਛਾਤ ਹੋਏ ਕਿਸ ਨਿਰਣਾ
ਜੇਕਰ ਕੋਈ ਕਿਸਾਨ ਵੀ ਤੁਹਾਡੀ ਗੱਲਬਾਤ ਚੱਲੇਗੀ ਕੋਈ ਨਿਰਣਾ ਹੋਵੇਗਾ
ਰਾਵਤ ਕੀ
ਉਸ ਵੇਲੇ ਆਪ ਜੀ ਵੀ ਮੈਂ ਸਹਾਇਤਾ ਚਾਹੁੰਦਾ ਹਾਂ ਤੇ ਉਸ ਦੇ ਵਿੱਚ ਮੈਂ ਪੂਰਾ ਉਤਰਾਂਗਾ
ਅਵਗਿਆ ਕਰੇ ਤੁਰਕ ਬਾਣਾ
ਮੇਰੀ ਜਿਹੜੀ ਤੁਰਕ ਬਾਗ ਵਿੱਚ ਅਵਗਿਆ ਬੇਅਦਬੀ ਨਾ ਕਰਨਾ
ਇਹ ਬਾਸ਼ਕ ਮੈਂ ਆਇਓ ਪਾਏ
ਮੇਰੇ ਅੰਦਰ ਇੱਛਾ ਹੈ ਤੇ ਇਸ ਵਾਸਤੇ ਮੈਂ ਬਹੁਤ ਭੱਜ ਕੇ ਤੁਹਾਨੂੰ ਮਿਲਣ ਵਾਸਤੇ ਅੱਗੇ ਆਇਆ ਹਾਂ
ਦੇਖ ਦਿਆ ਬੇਬਸ ਬਖਾਨੇ
ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਥ ਪਏ ਤੇ ਉਸ ਵੇਲੇ ਇਸ ਨੂੰ ਆਖਿਆ
ਤੁਮਕੋ ਤਾਤੀ ਲਗੇ ਨਾ ਬਾਏ
ਅਨੈਤ ਅਲੀ ਤੈਨੂੰ ਤੱਤੀ ਹਵਾ ਵੀ ਨਹੀਂ ਲੱਗੇਗੀ
ਇਹ ਉਪਕਾਰ ਕਰੇ ਤਨ ਮਨ ਤੇ
ਵਰੀ ਆਪਣੇ ਤਨੋ ਤੇ ਮਨੋ ਇੱਕ ਰਾਸ ਹੋ ਕੇ ਪਰਉਪਕਾਰ ਕਰਦੇ ਨੇ
ਜਿਨਕੇ ਹੋਤ ਸਹਾਏ ਖੁਦਾਏ
ਉਹਨਾਂ ਦੀ ਪਿੱਠ ਦੇ ਉੱਤੇ ਹਮੇਸ਼ਾ ਖੁਦਾ ਰਹਿੰਦਾ ਹਮੇਸ਼ਾ ਉਹਨਾਂ ਦਾ ਸਹਾਇਕ ਹੁੰਦਾ ਹੈ
ਕਿਸੂ ਵਸਤ ਕੀ ਕਮੀ ਨਾ ਹੋਵੇ
ਕਿਸੇ ਵਸਤੂ ਦੀ ਉਹਨਾਂ ਨੂੰ ਕਮੀ ਘਾਟਾ ਨਹੀਂ ਹੁੰਦਾ
ਸਰਬ ਅਟੋਟ ਖਰਚ ਔਖਾਏ
ਧਨ ਦਾ ਕੋਈ ਘਾਟਾ ਨਹੀਂ ਰਹਿੰਦਾ ਜਿੰਨਾ ਮਰਜ਼ੀ ਖਰਚਣ ਤੇ ਖਾਣ
ਨਾਨਕ ਕਰਮ ਦਾਨ ਜੇ ਤੇ ਤੁਮ ਤੇ ਗਾਂ
ਇਹ ਕਰਮ ਤੇ ਦਵਾ ਤੇਰੇ ਪਾਸ ਹੈ
ਜਿੱਥੇ ਹੁਕਮਨਾਮਾ ਲਿਓ ਪਾਏ
ਸਾਨੂੰ ਹੁਕਮਨਾਮਾ ਲਿਖ ਦਿੰਦੇ ਹਾਂ ਤੇ ਤੂੰ ਆਪਣੇ ਪਾਸ ਪ੍ਰਾਪਤ ਕਰ ਲੈ
ਹਮੇ ਸਿਰ ਸੰਗਤ ਸਭ ਮਾਨਾ
ਸਾਡੀਆਂ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਤੈਨੂੰ ਮੰਨਣਗੀਆਂ
ਕੁਲ ਤੇਰੀ ਧਨ ਕੋ ਨਿਤ ਪਾਏ
ਸੰਗਤਾਂ ਦੇ ਪਾਸੋਂ ਤੇਰੀ ਕੁਲ ਵਿੱਚ ਬਹੁਤ ਸਾਰਾ ਧਨ ਪ੍ਰਾਪਤ ਹੋਵੇਗਾ
ਗੁਰ ਸੱਜਦ ਕਾਗਜ਼ੀ ਤਬਦੀ ਨਸੀ
ਸੱਜਦ ਨੇ ਸਾਧ ਧਨ ਦੀ ਕਾਗਜ਼ ਦੇ ਦਿੱਤਾ
ਜੋ ਹੁਕਮਨਾਮਾ ਸੁਖਦਾਏ
ਜਿਹੜਾ ਹੁਕਮਨਾਮਾ ਸੀ ਸੁਖਦਾ ਤੇ ਸਤਿਗੁਰੂ ਮਹਾਰਾਜ ਜੀ ਨੇ ਲਿਖ ਦਿੱਤਾ
ਜੇ ਕਰ ਕਰ ਧਰ ਭਇਓ ਪ੍ਰਮੋਦਤੀ
ਸਾਧ ਜੀ ਇਸ ਤਰ੍ਹਾਂ ਲੈ ਕੇ ਆਪਣੇ ਹੱਥਾਂ ਦੇ ਉੱਤੇ ਧਰ ਕੇ ਤੇ ਬਹੁਤ ਹੀ ਆਨੰਦ ਦੇ ਨਾਲ
ਮੰਦ ਕਦਮ ਕੋ ਹੱਡਿਓ ਸਦਾਏ
ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਪਿੱਛੇ ਨੂੰ ਮੁੜ ਗਿਆ
ਚਲੇ ਪ੍ਰਿਆਂਕਾ ਰੁਡੇ
ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੜ੍ਹਨ ਤੇ ਅਸਵਾਰ ਦੇ ਅੱਗੇ ਚੱਲੇ ਨੇ
ਚਾਰੋਂ ਸਿਰ ਪਰ ਨੀਂ ਉਠਾਏ
ਇਹਨਾਂ ਚੌਹਾਂ ਨੇ ਜਿਹੜਾ ਪੜ੍ਹਨ ਤੇ ਸੀਸ ਦੇ ਉੱਤੇ ਉਠਾ ਲਿਆ
ਇਸ ਪਛਾੜੀ ਨਰਕਤ ਸੁੰਦਰ
ਗੁਰੂ ਮਹਾਰਾਜ ਜੀ ਨੇ ਕੇਸ ਪਿੱਛੇ ਨੂੰ ਛੱਡੇ ਹੋਏ ਤੇ ਬਹੁਤ ਸੋਭਾ ਪਾ ਰਹੇ ਸੁੰਦਰ ਕੇਸ
ਕਾਮ ਚਾਦਰਾ ਉੱਪਰ ਨੀਲਾ
ਨੀਲੇ ਰੰਗ ਦਾ ਚਾਦਰਾ ਜਿਹੜਾ ਸੀ ਸਰਮਈ ਆਪਣੇ ਸਰੀਰ ਦੇ ਉੱਤੇ ਲਿਆ ਹੋਇਆ
ਦੀਰਘ ਸਮਸ ਪ੍ਰਾਣ ਗਰਮ
ਲੰਬੀ ਸਤਿਗੁਰੂ ਮਹਾਰਾਜ ਜੀ ਨੇ ਦਾੜੀ ਹੈ ਤੇ ਗਲ ਦੇ ਵਿੱਚ ਬਹੁਤ ਲੰਬਾ ਕਾਲਾ ਚੋਲਾ ਪਾਇਆ ਹੋਇਆ
ਮੁੱਠਾ ਮੋਰ ਪੰਖ ਕੋ ਦੀ ਕੀਨਾ
ਤੇ ਮੋਰਾਂ ਦੇ ਖੰਭਾਂ ਦਾ ਸਤਿਸੰਗ ਜੀ ਮੁੱਠਾ ਚੌਲ ਬਣਾਇਆ ਹੋਇਆ ਤੇ ਭਾਈ ਦਇਆ ਸਿੰਘ ਜੀ ਉੱਤੇ ਕਰ ਰਹੇ ਨੇ
ਦਇਆ ਸਿੰਘ ਸਿਰ ਪਰ ਕਾ ਫੇਰਤੀ
ਭਾਈ ਦਇਆ ਸਿੰਘ ਜੀ ਸਿਰ ਦੇ ਉੱਤੇ ਸਤਿਗੁਰਾਂ ਦੇ ਫੇਰ ਰਹੇ ਨੇ
ਜੋ ਪਾਵਨ ਪਰ ਬੰਨ ਸੋ ਦੀਨਾ
ਤੇ ਚਾਰੇ ਪਾਵਿਆਂ ਦੇ ਉੱਤੇ ਵੀ ਸਤਿਸੰਗ ਜੀ ਖੰਭ ਜਿਹੜੇ ਉਹ ਬੰਨੇ ਹੋਏ ਨੇ
ਉੱਪਰ ਛਟੀਆਂ ਕੀ ਕਰ
ਪ੍ਰਸਾਦ ਸੰਜੀ ਹਰੀਆਂ ਛਿੱਟੀਆਂ ਪਾ ਕੇ ਤੇ ਸ਼ਾਂ ਕੀਤੀ ਹੋਈ ਹੈ
ਚਾਦਰ ਪਾਨ ਕਰੀ ਹਿਤ ਕੀਨਾ
ਤੇ ਚਾਦਰਾਂ ਤਾਣਿਆ ਹੋਇਆ ਤੇ ਬਹੁਤ ਸਾਰਾ ਪ੍ਰੇਮ ਦੇ ਕੇ
ਸਮੇਂ ਸਮੇਂ ਗਮਨੇ ਪ੍ਰਭੂ
ਹੌਲੀ ਹੌਲੀ ਸਾਧ ਸੰਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੱਲੇ
ਮਾਰਗ ਚਲੇ ਕਤੇ
ਸਾਧ ਸੰਜੀ ਰਸਤਾ ਜਿਹੜਾ ਸੀ ਅੱਗੇ ਸਤਿਗੁਰੂ ਮਹਾਰਾਜ ਜੀ ਚੱਲੇ ਨੇ
ਨਾਨਕ ਨੇ ਪਹੁੰਚ
ਕਨੇਕ ਪਿੰਡ ਸਾਹਿਬ ਸੰਗ ਜੀ ਆਉਂਦਾ ਹੈ ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਗਏ ਨੇ
ਫਿਰ ਮੈਂ ਜਲਦ ਵਿਵੇਕ
ਮਰਜ਼ੀ ਛੇਕੇ ਹਨ ਗਿਆਨ ਦੇ ਸਮੁੰਦਰ
ਰਾਬੀ ਇੱਕ ਗੁਰਸਿੱਖ ਬਸੇ ਤਿਸ ਮਾਹੇ
ਇੱਕ ਗੁਰੂ ਘਰ ਸਿੱਖ ਦਾ ਸਨ ਜੀ ਉਸ ਪਿੰਡ ਵਿੱਚ ਰਹਿੰਦਾ ਸੀ
ਜਾਟ ਜਨਮ ਸੱਤਾ ਕਹਿਤਾ ਹੈ
ਤੇਰਾ ਜਨਮ ਦਾ ਸਨ ਜੀ ਜੱਟਾਂ ਦੇ ਘਰ ਦਾ ਸੀ ਤੈਨੂੰ ਸੱਤਾ ਕਹਿੰਦੇ ਸੀ ਪਿੰਡ ਦਾ ਇਹ ਨੰਬਰਦਾਰ ਸੀ ਉਸ ਪਿੰਡ ਦਾ
ਲਿਖਤ ਆਏ ਤਿੰਨ ਸਤਿਗੁਰ ਹੇਰੇ
ਉੱਥੇ ਆ ਕੇ ਸਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸਨੇ ਵੇਖਣਾ ਕੀਤਾ
ਹਰੀ ਚਨਾਰੀ ਹੋਏ ਤਬ ਨੇ
ਸਨ ਜੀ ਚਨਾਰੀ ਕੀ ਧਿਆਨ ਕੀਤੀ ਹੈ ਨੇੜੇ ਹੋ
ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਛਾਣੇ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸਨੇ ਚੰਗੀ ਤਰ੍ਹਾਂ ਧਿਆਨ ਲਿਆ
ਹੱਥ ਬੰਦ ਕਰ ਬੰਧਨ ਠਾਣੇ
ਦੋਵੇਂ ਹੱਥ ਜੋੜ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਿਆ
ਫਿਰ ਸਮੀਪ ਬੈਠ ਗਾ ਜਦੋਂ
ਦਾ ਸੰਜੀਤ ਤੇ ਇਸ ਤਰ੍ਹਾਂ ਗੋਲ ਹੋ ਕੇ ਸਤਿਗੁਰਾਂ ਨੇ ਬੈਠ ਗਿਆ
ਦੇਖ ਪ੍ਰਭੂ ਦਿਸ ਬੋਲਿਓ ਤਬ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਸ ਨੂੰ ਵੇਖ ਕੇ ਤੇ ਤਾਂ ਸੰਜੀਤ ਬੋਲਿਆ
ਸੇਵਾ ਕਰਨ ਮੋਏ ਫਰਮਾ
ਕਹਿਣ ਲੱਗਾ ਮਹਾਰਾਜ ਜੀ ਕੋਈ ਸੇਵਾ ਦੱਸੋ ਤੇ ਜੇ ਸੇਵਾ ਦੀ ਜ਼ਰੂਰਤ ਹੈ ਮੈਨੂੰ ਹੁਕਮ ਕਰੋ
ਮੈਂ ਖਾਓ
ਭੋਜਨ ਲਿਆਵਾਂਗਾ ਤੇ ਜੇ ਆਪਦੀ ਛਕਣਾ ਚਾਹੁੰਦੇ
ਅੰਮ੍ਰਿਤੇ ਕਿਸ ਵਿਧ ਕੀ ਹੋਏ
ਹੋਰ ਵੀ ਸੱਚੇ ਪਾਤਸ਼ਾਹ ਤੇ ਕਿਸੇ ਤਰ੍ਹਾਂ ਦੀ ਸੇਵਾ ਦੀ ਲੋੜ ਹੋਵੇ
ਇਹ ਆਪ ਕਰੋ ਮੈਂ ਸੋਏ
ਆਪ ਮੈਨੂੰ ਆਗਿਆ ਕਰੋ ਤੇ ਮੈਂ ਉਹ ਸੇਵਾ ਬੜੀ ਪਿਆਰ ਤੇ ਚੰਗੀ ਤ੍ਰਿਪਤੀ ਨਾਲ ਕਰਾਂਗਾ
ਸੁਰਮੁਖ ਤੇ ਭਾਸੋ ਤਸਵੇਰੇ
ਸੰਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ
ਤੁਰੰਦਰ ਜੋ ਕਰਦੇ
ਤੇਰੇ ਘਰ ਦੇ ਇੱਕ ਬਹੁਤ ਸੁੰਦਰ ਘੋੜੀ ਹੈ ਤੇ ਉਹ ਸਾਨੂੰ ਲਿਆਵੇ
ਅਬ ਆਣਦੇ ਹੋ ਹਮ ਪਾਈ
ਸਾਨੂੰ ਉਹ ਘੋੜੀ ਲਿਆ ਕੇ ਦੇਣਾ ਕਰ
ਤਿਸ ਪਰ ਗਮ ਨੇ ਅਗਵਾਈ
ਅਸੀਂ ਚੜ ਕੇ ਤੇ ਉਹਦੇ ਉੱਤੇ ਅੱਗੇ ਚੱਲਣਾ ਕਰੀਏ
ਹੁਣ ਫਤਿਹ ਚਿਤ ਬੀਜ ਵਿਚਾਰੀ
ਸੰਜੀ ਭਾਈ ਫਤਿਹ ਨੇ ਆਪਣੇ ਮਨ ਵਿੱਚ ਵਿਚਾਰਿਆ
ਕਹਿ ਕੇ ਆਨੂੰ ਆਪੇ ਅਗਾਰੀ
ਇਸ ਵਾਸਤੇ ਤੇ ਕਹਿਣ ਕੇ ਆਨੂੰ ਆਪ ਅਗਾਰੀ ਜੇ ਮਹਾਰਾਜ ਤੁਸੀਂ ਕਹਿੰਦੇ ਤਾਂ ਮੈਂ ਅੱਗੋ ਹੀ ਪਹਿਲਾਂ ਲਿਆ ਕੇ ਤੁਹਾਡੇ ਸਾਹਮਣੇ ਕੜੀ ਕਰ ਦਿੰਦਾ
ਇਮ ਕਹਿ ਸਕਦੇ ਆਪਣੇ ਗਏ
ਕਹਿ ਕੇ ਸਾਹਿਬ ਸੰਜੀ ਆਪਣੇ ਘਰ ਵਿੱਚ ਚਲੇ ਗਿਆ
ਅਖਣ ਜੀਰਨ ਕਾਰਤ ਪਇਓ
ਬੜੀ ਛੇਤੀ ਦੇ ਨਾਲ ਇਸਨੇ ਕਾਠੀ ਕੱਢਣਾ ਕੀਤੀ
ਤੁਰੰਦਨ ਪਰਸੋਂ ਪਾਏ
ਇੱਕ ਛੋਟੀ ਜਿਹੀ ਘੋੜੀ ਸੀ ਟੁੱਟੀ ਜਿਹੀ ਤੇ ਉਹਦੇ ਉੱਤੇ ਸਾਹਿਬ ਸੰਜੀ ਕਾਠੀ ਉਹਨੇ ਪਾ ਦਿੱਤੀ
ਲੈ ਆਇਓ ਗੁਰਤਿਗ
ਕਾਲੀ ਦੇ ਨਾਲ ਘੋੜੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਲੈ ਕੇ ਆ ਗਿਆ
ਸਰਦਾ ਵੱਡੀ ਨਹੀਂ ਤਬਿਆਲੀ
ਜਿਹੜੀ ਵੱਡੀ ਘੋੜੀ ਸੀ ਸਾਹਿਬ ਸੰਜੀ ਇਸਨੇ ਨਹੀਂ ਲਿਆਉਣਾ ਕੀਤੀ
ਲੈ ਜਾਣੇ ਕਿੱਧਰ ਤੂੰ ਮਰ ਜਾਲੀ
ਮਨ ਵਿੱਚ ਜਾਣਿਆ ਪਤਾ ਨੀ ਕਿੱਧਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈ ਜਾਣਗੇ
ਘੇਰੋ ਤੁਰਕਾਂ ਨਾਲ ਤੂੰ ਤਰਿਆ
ਤੁਰਕਾਂ ਦਾ ਘੇਰਾ ਜਿਹੜਾ ਚਮਕੌਰ ਦਾ ਤੇ ਉਸ ਨੂੰ ਛੱਡ ਕੇ ਆਏ ਨੇ
ਉਹ ਜਾਣੇ ਅਬ ਕਿਤ ਜਨ ਜਾਏ
ਕੀ ਜਾਣਦਾ ਸੀ ਕਿਸ ਪਾਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲੇ ਜਾਣਾ
ਵੱਡੀ ਤੁਰੰਗਨ ਬਹੁਤ ਅਨਕੇਰੀ
ਜਿਹੜੀ ਵੱਡੀ ਘੋੜੀ ਇਹ ਤਾਂ ਬਹੁਤ ਧਨ ਦੀ ਕੀਮਤ ਵਾਲੀ ਘੋੜੀ ਆ
ਬੈਬੇ ਕੀ ਸਖਤ ਨਾ ਮੇਰੀ
ਜਿਹੜੀ ਘੋੜੀ ਦੇਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ
ਇਹ ਬਚਾਰ ਗੁਰਟ ਗਿਆ
ਬਚਾਰਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆ ਗਿਆ
ਅੰਗ ਤੁਰੰਗਨ ਛੋਟੀ ਲਿਆਇਓ
ਛੋਟੀ ਘੋੜੀ ਸੀ ਤੇ ਆਪਣੇ ਨਾਲ ਲੈਂਦੇ
ਕਰੀ ਜਬ ਆਨੇ ਅਗਾਰੀ
ਸੰਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਲਿਆ ਕੇ ਉਹਨੇ ਘੋੜੀ ਖੜੀ ਕੀਤੀ
ਜੇਕਰ ਸਤਿਗੁਰ ਗਿਰਾ ਉਤਾਰੀ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖ ਕੇ ਹੱਥ ਪੈਰ ਤੇ ਕਹਿਣ ਲੱਗੇ
ਹੁਣ ਫੱਤਾ ਇਹ ਲੱਗ ਰੋਟੇ ਵਾਲੀ
ਕਹਿਣ ਲੱਗੇ ਭਾਈ ਫੱਤਿਆ ਇਹ ਤਾਂ ਲੱਗ ਛੋਟੀ ਜਿਹੀ ਟੈਰ ਆ ਜਿਹੜੀ ਛੋਟੀ ਘੋੜੀ ਉਹਨੂੰ ਟੈਰ ਕਹਿੰਦੇ ਇਸ ਵਾਸਤੇ ਇਹਨੇ ਕੀ ਕਰਨਾ ਹੈ
ਅਰੂਪ ਦੇ ਲਾਇਕ ਜਾਣੀ
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਅਸਵਾਰ ਹੋਣ ਦੇ ਯੋਗ ਨਹੀਂ ਹੈ
ਅਸਵਾਰੀ ਹਮ ਕੀ ਐਸੀ
ਅਸੀਂ ਤਾਂ ਸਾਰੀ ਜ਼ਿੰਦਗੀ ਵਿੱਚ ਇਹੋ ਜਿਹੀ ਘੋੜੀ ਦੀ ਸਵਾਰੀ ਨਹੀਂ ਕੀਤੀ
ਨਾ ਦਿਖਾਈ ਤੈ ਅਬ ਜੈਸੀ
ਇਹੋ ਜਿਹੀ ਤੂੰ ਇਹ ਟੁੱਟੀ ਜਿਹੀ ਘੋੜੀ ਲਿਆ ਕੇ ਸਾਨੂੰ ਵਿਖਾ ਦਿੱਤੀ ਹੈ
ਜੋ ਪਰਮਾ ਤੂੰ ਸਦਨ ਵਡੇਰੀ
ਜਿਹੜੀ ਵੱਡੀ ਘੋੜੀ ਤੇਰੇ ਘਰ ਦੇ ਵਿੱਚ ਹੈ ਨਾ ਤਾਂ ਉਹ ਸਾਨੂੰ ਲਿਆ ਕੇ ਦੇ
ਜਿਸ ਕੋ ਲਿਆ ਜਾਓ ਇਸ ਬੇਰੀ
ਅਸੀਂ ਇੱਥੇ ਹੀ ਹਾਂ ਤੇ ਇਸ ਸਮੇਂ ਜਾ ਕੇ ਲਿਆਉਣਾ ਕਰ
ਹੱਥ ਜੋੜ ਤਬ ਜਾ ਕੇ ਉਚਾਰੀ
ਸਾਂਝੀ ਹੱਥ ਜੋੜ ਕੇ ਨੰਬਰਦਾਰ ਪੱਤਾ ਕਹਿਣ ਲੱਗਾ
ਹੋਰ ਜਮਾਤਾ ਆਏ ਅਗਾਰੀ
ਸੱਚੇ ਪਾਤਸ਼ਾਹ ਜਦੋਂ ਤੁਸੀਂ ਹੁਕਮ ਕੀਤਾ ਮੈਂ ਘੋੜੀ ਲੈਣ ਗਿਆ ਤੇ ਮੇਰਾ ਜਵਾਈ ਇਸ ਤੋਂ ਪਹਿਲਾਂ ਹੀ ਆਇਆ ਹੋਇਆ ਸੀ
ਪਰ ਜੀਨ ਪਾਏ ਚੜ ਗਏ
ਮੇਰੀ ਘੋੜੀ ਵੱਡੀ ਤੇ ਕਾਠੀ ਪਾ ਕੇ ਚੜ ਕੇ ਚਲੇ ਗਏ ਕਿਸੇ ਪਾਸੇ ਨੂੰ
ਅਬ ਲੋ ਹੱਥ ਨੇ ਆਪ
دے پاس ہوں تے مڑ کے نہیں آیا ہے
کیا جاننے سو کب چلے
کی جاننے تو کدو چل کے آئے گا
اب لو ٹھہرنا تم ہوا
دور
کچھ
دور جا کے تین گھوڑی واپس کر دیا گے
اگلے گرام نیلے
جا کے اِسی ہور سواری لے لوا گے
پتے بولو پن پوری
سنجی پتا جھوٹ ہی بول گیا
میں گرو ہزوری
سات گرو تاری ہزوری میں سچ کہ
بلاؤ کرن کو جانو
میں کدے شرطے دھوکھا کرنا جانتا ہی نہیں
وہ جماعت لے کر مانو
میری گلتا منو میرا جوائی گھوڑی لے گیا
دستکاری باقی اتارا
گرو گوبند سنگھ مہاراج نے دیکھا بھی جھوٹ بولنا اس کا پل ملے گا بچن کہہ دیتا
میں بڑوانا اس بار
کہ نہ گھوڑی رہنی نہ تس ویلے رہے گا
پور کہتے دونوں گئے
بس جھوٹ بولن کے نال تیری گھوڑی بھی کہ تم دونوں چلے جاؤ گے
سب گل چالت پے
کیوں کہہ کے ساتھ سن جی گرو گوبند سنگھ مہاراج جی اگے ساتھ سن جی چل پے
گملے کر
جڑا بھائی پتر سی گھر جسے لے گیا
بڑوا لے کر سنتا
ہی چھوٹی گھوڑی جڑی سی نال لے کے
من میں بڑی میں رکھی
من بڑا جلدا کہنا تا بڑی گھوڑی رکھی لے سو کے
نہیں دین ہت کیسو پاکی
کسی طرح بھی گرو گوبند سنگھ مہاراج نو دین واسطے منع ہی نہیں ہے
پہنچو اپنے گھر جا
جب صاحب سنجی اپنے گھر میں جا پہنچا
گھوڑی کو بند بنائے
چھوٹی جی گھوڑی سے چنگی طرح بند ہوتا
اندر بڑو بڑی جی کھڑی
اندر پرویش ہوا جس ویل بڑی گھوڑی جیڑی سی ویکھی
سرپ سو پرشن مری
وہ صاحب سنجی رات پی رات پی تو جب سویرے گیا نا یہ سر دیکھ تو وہ پی سی نے کہ آرام کرتی نے چھٹا بھی مارن کتنے اٹھے ہوں اس واسطے تو مر بھی سپ لگ گیا وہ یہ ہلاؤ جلاؤ کے نام گھوڑی کے سپ نیڑے بیٹھا سی وہ لگ گیا اور یہ بھی سنجی موت ہو
گئی مری نہ جانی
گیا اس نے مری جانی نہیں
رہی اپنے من مانی
اپنی موت میں چیس ویل بیٹھ رہی ہے
اٹھاون گوڈا مارے
جب گھوڑی مری نو اٹھا واسطے نے گوڈا ماریا
بار بار مکتے ٹچکارے
مکوں ٹچکارا مارتا اٹھاؤ واسطے
گھوڑی نرد سرپ پہ کھتری
گھوڑی کے نیڑے سال سنی سپ بیٹھا سی
ہسن دسن جاٹ کو کرو
بڑی چیتی نال سنجی پتے نو بھی بھائی پتے نو ڈنگ مار دتا
ہائے ہائے کر باہر آئے
ہائے ہائے کردا سا سنجی باہر آ گیا
کٹکا میں پران گوا
دو گھڑیاں ساتھ سنجی اس کے پران جڑے سی ناش ہو گئے مورخ سی نا یہ ناس ہو گیا
جھوٹ سدگر کے پاسی
سدگر مہاراج جی کے پاس جھوٹ بولیا
جدے پریاگ پربھوتا چالے
اس گردوارے کا نام تھا سنجی کٹانا صاحب ہے اس نکنیش کے رستے اتنے کٹانے اکڑے نے اتنے کٹانا صاحب گردوارا اس واسطے اس کو مہاراج اگے چلے سن
شام چادرا اوٹ بسالے
سرمئی چادر شریر کے اتنے اڈیا ہوا
دیکھ دیکھ نر ہندو ترکا
ہندو سے ترک جن دیکھ دیکھ کے سارے
پچھان سکے نہ گرکا
گرو گوبند سنگھ مہاراج جی کے بھیڑ نو تو سنجی پچھان نہیں سکتے
مور پنکا مٹھا پھر
مورا کے کام کا جڑا چور ہے سدگرو مہاراج جی کے شیش سے کر رہا
تو وڈو پرکھ لکھ پر
سارے جانتے مہاپرش جا رہے
ہیں آئے کو بندر کر ہی
آپ کے ساتھ سنجی نیڑے مٹھا ٹیک رہے ہیں
جسے کوئی نہیں من تر کر
ہی من بھی نشچا نہیں ہے کہ گرو گوبند سنگھ مہاراج جی جا رہے ہیں
اسی پرکار کمل پہ آئے
سنجی صاحب گرو گوبند سنگھ مہاراج جی چلتے آ گئے
جگ گرام ہیر نیرا آئے
آج ہیرا پنڈ آ گئے بھائی سنتوخ سنگھ جی کچھ ہتھیار کیونکہ کل یہ سارے سن سیٹ نہیں کر گیا اس واسطے یہ گھیرا پنڈ ستگرا نو پہنچاتا سب نہیں کٹانے تو ستگرو مہاراج جی رامپور گئے نے کٹانے تو چلدیا چلدیا گرو گوبند سنگھ مہاراج دستے چنہ سنگھ کر لیا وہ جڑا بھوجن لیا تھی اور وہ بھوجن کھولیا تو کڑا پرچار بنیا ہوا جا دلیر خان کے کول کھا سی اور گرو گوبند سنگھ مہاراج جی نے اس نے چکیا اس گردوارے کا نام دیو صاحب ہے اس واسطے گلان بھی بنایا نے کڑا پرچار بھوجن کھدا بنیا ہوا اس گردوارے کا نام دیو صاحب نہر کے کنارے بنایا ہوئے اتوں گرو گوبند سنگھ مہاراج پھر رام پور آیا اس واسطے کٹانے تو رام پور ایک ریلو کا درخت ہے وہ ستگرو بیٹھے ہیں رام پور تو اس سائڈ ندھرلے پاس ریلو صاحب گردوارا سنت بابا اتر سنگھ جی ریلو صاحب بارے ہوئے ہیں بہت مشہور انہوں نے بڑا تپ کیا سمرن کیا ہے اس واسطے اتنے ستگرو آئے ہیں اتوں گرو گوبند سنگھ مہاراج جی ریلو صاحب تو تیرہ سو پھر یہ رام پورے تو آلمگیر پہنچے ہیں اس واسطے آلمگیر گل پنڈ تو نیڑے سات سن جی آلمگیر پنڈ تقریباً لدھیانے تو یہ 13 کلو یا 14 کلو میٹر کا فاصلہ ہے اتنے گرو گوبند سنگھ مہاراج آلمگیر پہنچے ہیں اتنے بھائی منی سنگھ کا بڑا بھرا بھائی نگائیا سنگھ اپنے پتران کے سمیت پتر کے سمیت ملیا یہ گھوڑیاں کا دونوں وپار کرتے تھے پیو سے پتر اس ویلے گرو گوبند سنگھ مہاراج جی کے درشن کیتے گھوڑے ویچن جا رہے تھے ستگرو مہاراج درشن کر کے پرسن ہوئے اور ودیا گھوڑا کمیت رنگ کا بھائی صاحب سنگ جی اس نگائیا سنگھ نے پیٹا کیا آلمگیر پنڈ گرو گوبند سنگھ مہاراج جی کے سامنے اور جس پپل کے گرش کے تھلے گرو گوبند سنگھ مہاراج ٹکے نے آ کے اس پپل کے گرش نو سب سنگ جی پتاسے لگ رہے ہیں تھی کتنے آلمگیر جانا گرمیاں کے دنوں میں اور وہ چھوٹے چھوٹے پتاسے ڈگتے رس جہاں میٹھا کٹھا ہو کے جب ان کو منہ چاؤ نا بڑا میٹھے ہوں گے پتاسے ورگ اس واسطے یہ کوشش سگتا گرو گوبند سنگھ مہاراج جی نے اتنے کیا ہے اور سب سنگ جی اتوں یہ گھوڑا لے کے ستگرا نے گنی خان سے نوی خان چھٹی دیتی ہے اور چھٹی دیتی ایک حکمنامہ بی نال سب سنگ جی لکھ کے دتا سی گرو گوبند سنگھ مہاراج جی نے اور انہوں کی بنس کے چہرے میں کل میں دساگا وہی کھوج بھی کتنے تک حکمنامہ پہنچا ہے اس واسطے گرو گوبند سنگھ مہاراج اتوں یہاں واپس موڑتا گنی خان سے نوی خان اتوں ستگرو مہاراج گھوڑے سے چڑھے ہیں گھوڑے تو چڑھنے ہیں پھر مہاراج آلمگیر تو موہی پنڈ آئے ہیں موہی پنڈ بھی گردوارا بنیا ہوا ہے موہی تو پھر موہرے کمان پنڈ آتا ہے اور کمانا کے نال ہی گوپارا ایک الگ پنڈ ہے جس سے داس رہا ہے یہ گرو گوبند سنگھ مہاراج اس پنڈ کے نال بھی ہم گئے اس واسطے اتوں جڑا ہیرا پنڈ ہے گوپارا تو 5 کلو میٹر دے ہے جہاں گوبند مہاراج کا بالکل وہ سڑک ناس کرتا سدھار کال کے اگلے پاسے نے اس واسطے اتوں سارے گرو گوبند سنگھ مہاراج جی پھر ہیرا پنڈ گئے ہیں جس طرح سات سنگ جی ہیرا پنڈ کوشش کیا وہ آپ سرمن کرو
چلت گرام ہیرا
پنڈ گرو گوبند سنگھ مہاراج جی چلتے چلتے پہنچ گئے
نبی جنی سن تب گرو
بھائی نبی خان گرو گوبند سنگھ مہاراج جی کہنے لگے
کرپال اداسی
رہے کرپال اداسی سار رہتا
ہے سنجیا ہوئی
سورج جڑا اس گیا ہے اس واسطے شام پی گئی
نے
ہوں ڈیرا پنڈ دے شری گرو گوبند سنگھ مہاراج کہتے ڈیرا کرنا چاہتے ہیں
بہت دور ہی اب چلے
بہت دور اسی پینڈ کر کے چلے آئے ہاں گنی خان نوی خان بھائی سنتوش سنگھ جی اتوں موڑ رہے ہیں پر آلمگیر پنڈ تو ہور لوکاں دے بدوانا دے خیال نے کہ تسی ہن اتھوں مڑ جاؤ
برادری نے جی دکھاو
اپنی برادری دے جا کے ملو تسی
آگے گمنا سگم ہی
آگے سانگر گوند سنگھ مہاراج جی کہندے ہن ساڈا جڑا چلنا او سکھالا ہے
جنگل دیس گرو سکھڑا
جنگل دیس ہی مال کہندے سی کتنے گرو کے سکھن بہت دن پہ
سرپ تھان بولے تب ارجی
ਸੰਗੀ ਨਵੀ ਖਾਂ ਤੇ ਗਣੀ ਖਾਂ ਬੇਨਤੀ ਕਰਨ ਲੱਗੇ
ਅਨੁਸਾਰ ਆਪ ਕੀ ਮਰਜ਼ੀ
ਆਪ ਦੀ ਵੀ ਮਰਜ਼ੀ ਇੱਛਾ ਦੇ ਅਨੁਸਾਰ
ਜੇ ਹਮ ਦਿਲ ਸਵੇ ਅਗਾੜੀ
ਇਸ ਕਰਕੇ ਅਜੇ ਅੱਗੇ ਤੁਹਾਡਾ ਸਾਤੋਂ ਬਿਨਾਂ ਨਹੀਂ
ਸਰਦਾ ਪਛਾਰੀ
ਅਸੀਂ ਦੋ ਦਿਨ ਤੋਂ ਬਾਅਦ ਹੋਰ ਅੱਗੇ ਜਾ ਕੇ ਪਿੱਛੇ ਮੁੜਿਆਵਾਂਗੇ
ਸੇਵਾ ਬਣੇ ਤੁਹਾਰੀ
ਸੱਤੇ ਬਾਦਸ਼ਾਹ ਤੁਹਾਡੀ ਸੇਵਾ ਬਣਦੀ ਹੈ
ਲਾਭ ਕਲਿਆਣ
ਬੜਾ ਭਾਰੀ ਲਾਲ ਹੈ ਉਸਦੇ ਅੰਦਰ ਸਾਡੇ ਕਲਿਆਣ ਹੋਵੇਗੇ
ਬੋਲਤ ਮਾਗੋ ਲੰਘਿਓ ਸਾਰਾ
ਬੋਲਦਿਆਂ ਦਾ ਸੰਗੀ ਸਾਰਾ ਰਸਤਾ ਲੰਘੇ
ਮਾਨੋ ਉਦਾਸੀ ਪੰਜ ਨਹਾਰਾ
ਉਦਾਸੀ ਸੰਤ ਉਹੀ ਸੀ ਜਿਸਨੇ ਭੰਗਾਣੀ ਦੇ ਵਿੱਚ ਸਾਹਿਬ ਸੰਗੀ ਖਿਆਲ ਸਾਨੂੰ ਮਾਰਿਆ ਸੀ ਜਿਹੜੇ ਔਰੰਗਜ਼ੇਬ ਤੋਂ 500 ਦਾ ਜਥਾ ਕੱਢ ਦਿੱਤਾ ਸੀ ਆਪਣੀ ਫੌਜ ਨੂੰ ਫਿਰ ਬੁੱਧੂ ਸ਼ਾਹ ਦੇ ਭੰਗਾਣੀ ਵਿੱਚ ਲੈ ਕੇ ਪੌਂਡੇ ਸਾਹਿਬ ਗਿਆ ਸੀ ਭਰਤੀ ਕਰਾਉਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਉਹ ਫਿਰ ਮਿਹਨਤ ਹਰਾਮੀ ਹੋ ਗਏ ਸੀ ਪਹਾੜੀਆਂ ਨਾਲ ਜੱਟ ਕਰ ਰਹੇ ਸੀ ਔਰ ਫਿਰ ਕਿਰਪਾਲ ਸਾਹਿਬ 500 ਨਾਲ ਰਹਿੰਦਾ ਸੀ ਪੌਂਡੇ ਸਾਹਿਬ ਮਹਾਰਾਜ ਦੇ ਉਹ ਸਾਰੇ ਭਰ ਗਏ ਕਹਿੰਦੇ ਸਾਧੂ ਹੁਣ ਜੰਗ ਕਰਨਾ ਰੱਬ ਨੂੰ ਭਰ ਗਏ ਕਿਰਪਾਲ ਨੂੰ ਸੱਦਿਆ ਕਹਿੰਦੇ ਚੇਲੇ ਭਰ ਗਿਆ ਮਹਾਰਾਜ ਹਾਂ ਚੇਲੇ ਵੀ ਗੁਰੂ ਵੀ ਤੁਹਾਡੀ ਸ਼ਰਨ ਦਿੱਤਾ ਮਹਾਰਾਜ ਕਹਿੰਦੇ ਚੰਗਾ ਕਿਰਪਾਲ ਤੂੰ ਉਦਾਸੀਆਂ ਲਈ ਗੱਲ ਰੱਖ ਲਈ ਹੈ ਤੂੰ ਰਹਿ ਗਿਆ ਅੱਗੇ ਚੇਲੇ ਹੋਰ ਮਰ ਜਾਣਗੇ ਤੇ ਫਿਰ ਸੰਗੀ ਹਿਆਸਾਂ ਨੂੰ ਇਸਨੇ ਮਾਰਿਆ ਸੀ ਜਿਹੜੇ 5 ਜਰਨੈਲ ਸੀ ਔਰੰਗਜ਼ੇਬ ਦੇ ਕੱਢੇ ਹੋਏ ਪਹਾੜੀਆਂ ਨਾਲ ਲੜ ਰਹੇ ਸੀ ਤੇ ਉਹ ਕਿਰਪਾਲ ਉਦਾਸੀ ਸੰਤ ਹੈ ਉਹਨੇ ਇਸ ਡੇਰੇ ਨੂੰ ਬਸਾਇਆ ਪਰ ਉਹ ਨਹੀਂ ਸੀ ਇਸ ਵੇਲੇ ਇਹਦਾ ਚੇਲਾ ਜਿਹੜਾ ਮਹਾਨ ਸੀ ਉਹਦਾ ਨਾਮ ਵੀ ਕਿਰਪਾਲ ਸੀ ਉਹ ਸੀ ਇਸ ਡੇਰੇ ਦਾ ਸਵੇਲੇ ਮਾਲਕ ਉਹਦੇ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਨੇ
ਕਿਰਪਾਲ
ਜਿਹੜਾ ਸਾਹਿਬ ਸੰਗੀ ਸਾਧੂ ਕਿਰਪਾਲ ਦੇ ਵੀ ਕੰਨਾਂ ਵਿੱਚ ਇਹਦੇ ਗੱਲ ਸੁਣਦੇ ਸਤਿਗੁਰਾਂ ਦੇ ਆਉਣ ਦੇ
ਪਹੁੰਚੇ ਗੁਰੂ ਕਿਰਪਾਲ
ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸਾਡੇ ਨਗਰ ਪਹੁੰਚ ਗਏ ਨੇ
ਉੱਠ ਸ਼ੀਘਰ ਹੀ ਬਾਹਰ
ਫਿਰ ਸਾਹਿਬ ਸੰਗੀ ਬੜੀ ਛੇਤੀ ਨਾਲ ਬਾਹਰ ਆ ਗਿਆ
ਸਰੋਜਨ ਕੋ ਲਪਟਾਇਆ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ
ਉਤਰੋ ਪ੍ਰਭੂ ਆਪ ਕੋ ਡੇਰਾ
ਕਹਿਣ ਲੱਗੇ ਮਹਾਰਾਜ ਤੁਸੀਂ ਆਪਣਾ ਡੇਰਾ ਇੱਥੇ ਉਤਾਰੋ
ਕੋ ਜਾਣ ਲੀਜੀਏ ਡੇਰਾ
ਮੈਨੂੰ ਵੀ ਸੱਚੇ ਪਾਤਸ਼ਾਹ ਆਪਣਾ ਸੇਵਕ ਸਿੱਖ ਜਾਣ ਲਓ
ਬੇਨਤੀ ਉਤਰਾਏ ਪ੍ਰਿਅੰਕਾ
ਬੇਨਤੀ ਕਰਕੇ ਸਾਹਿਬ ਸੰਜੀ ਇਸਨੇ ਪੜ੍ਹਨ ਤੋਂ ਉਤਾਰੇ
ਅੰਤਰ ਕੋ ਗਏ ਉਨ ਸੰਕਾ
ਬੜੀ ਸ਼ੰਕਾ ਸੁਧਰ ਹੋ ਕੇ ਆਪਣੇ ਮਕਾਨ ਵਿੱਚ ਲੈ ਲਿਆ ਡੇਰੇ ਵਿੱਚ
ਉਤਰ ਪਰੇ ਕੀਨ ਸਪੁਰ ਡੇਰਾ
ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਤਰ ਕੇ ਡੇਰਾ ਕੀਤਾ
ਆਏ ਸਾਧ ਸਭ ਦਰਸ਼ਨ ਹੈਰਾ
ਡੇਰੇ ਵਿੱਚ ਰਹਿੰਦੇ ਸੀ ਸਾਰੇ ਦਰਸ਼ਨ ਕਰਨ ਵਾਸਤੇ ਆਏ
ਬੰਧਨ ਬੈਠੇ ਪਾਸੀ
ਆਪ ਜੋੜ ਜੋੜ ਕੇ ਮੱਥਾ ਟੇਕ ਕੇ ਕੋਲ ਬੈਠ ਗਏ
ਲੋਕ ਸਾਰੇ ਉਦਾਸੀ
ਕਿਸਨੇ ਪਿੰਡ ਦੇ ਲੋਕ ਵੀ ਉਦਾਸੀ ਸੰਤ ਵੀ ਸਾਰੇ
ਸਿੰਘ ਅਰਦੋਏ ਪਠਾਨ
ਤਿੰਨ ਸਿੰਘ ਸਤਿਗੁਰਾਂ ਦੇ ਨਾਲ ਤੇ 2 ਨਵੇਂ ਖਾਂ ਤੇ ਗਣੇ ਖਾਂ
ਕਿਉਂ ਗੁਰੂ ਕਿਉਂ ਬਾਲ ਸ੍ਰੀ ਗੁਰੂ ਭਗਵਾਨ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਵੇਲੇ ਬੋਲੇ
ਮਾਨ ਸਿੰਘ ਤੁਮ ਨਿਸ਼ਾ ਮਜਾਰਾ
ਹਰੇ ਮਾਨ ਸਿੰਘ ਜੀ ਤੁਸੀਂ ਅੱਜ ਰਾਤ ਵਿੱਚ
ਜੈ ਹੁੰਦੇ ਕਿਤ ਕਰਨ ਆਹਾਰਾ
ਇਸ ਵਾਸਤੇ ਜਿਹੜਾ ਭੋਜਨ ਤੁਸੀਂ ਰਾਤ ਨੂੰ ਨਾ ਦਲੇਰ ਖਾਂ ਦੇ ਪਾਸ ਗਏ ਸੀ ਕਰਨ ਵਾਸਤੇ
ਅਬ ਹਮਾ ਤੁਮ ਸੰਗ ਭਾਸ਼ੋ ਜੈਸੇ
ਅਸੀਂ ਤੁਹਾਨੂੰ ਕਿਹਾ ਸੀ ਕਿ ਭੋਜਨ ਲੈ ਕੇ ਤੁਸੀਂ ਜ਼ਰੂਰ ਆਉਣਾ ਹੈ
ਹੈ ਕਿ ਨਹੀਂ ਮਨ ਸਿਮਰਨ ਪੈਸੇ
ਬਚਨ ਤੁਹਾਨੂੰ ਯਾਦ ਹੈ ਕਿ ਨਹੀਂ ਹੈ
ਸਭ ਦੀ ਨੌਕਰ ਜ਼ੋਰ ਬਖਾਨਾ
ਜਿੰਨਾ ਸਿੰਘਾਂ ਨੇ ਹੱਥ ਜੋੜ ਕੇ ਆਖਿਆ
ਹੁਕਮ ਪਾਲੇ ਬੰਨਿਆ ਨਾ
ਮਹਾਰਾਜ ਅਸੀਂ ਹੁਕਮ ਮੰਨ ਕੇ ਪੱਲੇ ਭੋਜਨੋਂ ਬੰਨ ਕੇ ਲਿਆਂਦਾ
ਰਾਵਤ ਕਰਿਓ ਨਾ ਕੋਈ
ਆਪਣੀ ਨੇ ਮੁੜ ਕੇ ਮਹਾਰਾਜ ਯਾਦ ਹੀ ਨੀ ਕੀਤਾ ਨਾ ਮੰਗਿਆ ਹੀ ਹੈ
ਬੰਦੇ ਉਹ ਅਬ ਲੋ 300
ਸਾਡੇ ਪੱਲੇ ਨਾਲ ਇਹ ਭੋਜਨ ਬੰਨਿਆ ਰਿਹਾ
ਤਿੰਨੋਂ ਨੇ ਬਾਂਧਿਓ ਪਾਲੇ
ਤਿੰਨਾਂ ਨੇ ਪੱਲੇ ਭੋਜਨ ਬੰਨਿਆ ਹੋਇਆ
ਹੁਕਮ ਹੋਏ ਤਾਂ ਦੇਣ ਦਿਖਾਵੇ
ਹੁਕਮ ਹੋਵੇ ਤਾਂ ਖੋਲ ਕੇ ਅਸੀਂ ਆਪ ਜੀ ਨੂੰ ਬਖਾ ਦਈਏ
ਕਿਸੀ ਮੁਕਤੀ ਫਰਮਾਈ
ਸਾਰ ਸੁਹਾਰੇ ਮਨ ਉੱਥੋਂ ਸਤਿਗੁਰੂ ਮਹਾਰਾਜ کہنے لگے
اب سبھی کو دیو دکھائی
ہم تو اس سالن یہ بھوجن جڑا بکھا دیو
بکھا ہو جائے ہو جائے
کھادا سے جا کے سالن چنگی طرح سمجھ لگ جائے
سے تمہارے اربن سارے
مانتا سانتا سارا مٹ جائے
تینوں کھل کر پلے
تین نے وہ بھوجن کا چنگی پلے اسوں کھولیا
ہر کا پل پہ سب دکھا لے ہاں نسمے کھائے
وہ کڑا پرساد کی گل تین جی کہ سارے رات نو کرتا سی کہ ہمیں پیچھے دس سکتے ہیں کہ کتنے وہ دیگ سال اتنے گردوارا اتنے کھدی گئی پر بھائی صاحب نے اتنے لیا کہ سارا جوڑ دیتا ہاں جی
اور لیا
سارے دیش کہ کڑا پرچار ہے
سنسے کا کرو اس مارو
کی سنتا کر رہے ہو
ساری
سارے گرو گوبند سنگھ مہاراج جن اداسی سنت سن
سنسے کیر بنا
سی سارے من کا سنسا ناس ہو گیا
گنی خان کو کستا
ربی خان سے گنی خان اس سمے
سے پرسن بسالا
سیوا بھیج کے گرو گوبند سنگھ مہاراج بڑے پرسن ہوئے
کنکن جڑے جرا
سونے کے کڑے سے جڑانا جڑے ہوئے
بخشن کرے دے ہر تھانا
خوش ہو کے سات گرو نے سونے کے کڑے انہوں دے دیتے
اور پٹا کاغذ لکھ دینا
کاغذ سنجی پٹا حکم نامہ لکھ دیتا
اور سنگت پر آ گیا کینا
سنگت کے اتنے گرو گوبند سنگھ مہاراج جی نے آگیا
کی سالا
سنگت جی نہ دونوں نے ساری بڑی سیوا کی
مانو ان کو سب کا
ساریا سکھ سنت کا بہت ستکار کرے
سنگت
سنگت میری سیوا کا بدلا یہاں ستکار ضرور دے
ریل کا لکھ دین سپتا
اس طرح کا سنگت جی پٹا لکھ کے حکمنامہ سے انہوں نے ودیا کر دیتا
نندے بندن کرتا
ہاتھ جوڑ کے گنی کا نویشن بہت پرسن ہوئے بند متا ٹیکیا
جب اپنے